ਪਰਿਵਾਰ ਦੇ ਵਿੱਚ ਸਿੱਖੀ ਨਹੀਂ, ਘਰਦਿਆਂ ਦੇ ਵਿੱਚ ਸਿੱਖੀ, ਜਿਹਦੇ ਆਪਣੇ ਸਿੱਖੀ ਨਹੀਂ ਉਹਦੇ ਘਰ ਵਾਲੀ ਸਿੱਖਣ ਕੀ ਹੋਣੀਆਂ ਸਿੱਖੀ, ਬੱਚੇ ਕਿੱਥੇ ਹੋਊਗੀ? ਸਾਰੇ ਵਹਿਮ ਭਰਮ ਹੋਰ ਜਿਹੜੇ ਹਿੰਦੂ ਮਤ ਵਿੱਚ ਕੀਤੇ ਜਾ ਰਹੇ ਹਨ, ਤੁਰਨ ਲੱਗਿਆ ਹੈ, ਆਪਣੇ ਪੁੱਤਰ ਦਾ ਮੂੰਹ ਚੁੰਮਿਆ, ਮੱਥਾ ਸੁੰਘਿਆ, ਪਿਆਰ ਦਿੱਤਾ, ਗੋਦ ਵਿੱਚ ਬਿਠਾ ਕੇ ਤੇ ਹੁਣ ਤੁਰਨ ਦੀ ਤਿਆਰੀ ਕਰਨ ਲੱਗਾ ਕੋਠੇ ਗ੍ਰਾਮ ਤੋਂ।
ਆਖਰਿਓ ਮਿਲ ਪ੍ਰੇਮ ਸਾਰਿਆਂ ਦਾ ਸੁਖ ਸੁਮਖ ਪਾਲਾ,
ਪਾਲਾ ਨਾਮ ਹੈ ਮੱਥੇ ਦਾ। ਅੰਕ ਗੋਦ ਵਿੱਚ ਜੀਓ ਲੀਆ, ਪ੍ਰੇਮ ਕੀਤਾ, ਸੁੰਗਤ ਮੁੱਖ ਮੁੱਖ ਚੁੰਮਿਆ, ਵਿਆਹ ਕੀਤਾ, ਜੈ ਸਭੀ ਬੱਚੇ ਦੇ ਨਾਲ ਤਾਂ ਚਲੋ ਮਮਤਾ ਮਾਂ ਪਿਓ ਦੀ ਹੁੰਦੀ ਹੋਈ ਹੈ। ਤੇ ਇਸ ਪ੍ਰਕਾਰ ਉਹ ਫਿਰ ਆਪਣੇ ਬੱਚੇ ਨੂੰ ਪਿਆਰ ਕਰਕੇ ਸਰਵ ਪ੍ਰਕਾਰ ਕਰਕੇ ਸਮਝਾ ਕੇ ਆਪਣੇ ਪਰਿਵਾਰ ਨੂੰ ਕਿ ਮੈਂ ਤੁਹਾਡੇ ਭਲੇ ਵਾਸਤੇ ਜਾ ਰਿਹਾ, ਮੇਰੀ ਤਾਂ ਔਰ ਲੰਘੀ ਪੁੱਤਰਾ ਗੁਰੂ ਤੈਨੂੰ ਬਣਾਉਣਾ ਹੁਣ, ਇਸ ਕਰਕੇ ਇਹ ਤਾਂ ਗੁਰੂ ਬਣਦਾ ਬੰਦਾ ਫੇਲ ਹੋ ਰਿਹਾ, ਜਿਹੜੀ ਬੱਚੇ ਨੂੰ ਗੁਰੂ ਬਣਾਉਣ ਵਾਸਤੇ ਸੋਚ ਰਿਹਾ ਹੁੰਦਾ ਕਿ ਹੁਣ ਤੈਨੂੰ ਤੇਰੇ ਵਾਸਤੇ ਮੈਂ ਸਭ ਕੁਛ ਕਰ ਰਿਹਾ ਹਾਂ।
ਸਾਨੂੰ ਖੁਸ਼ੀ ਮਿੱਟੀ ਪ੍ਰਚੋਬਾ ਮੰਗਾ,
ਹੁਣ ਇਹ ਦੇਖ ਲਓ ਵੀ ਇਹ ਸਾਰੇ ਕੋਈ ਬ੍ਰਾਹਮਣ ਬਾਤ ਹੈ, ਅਤੇ ਜਦੋਂ ਘਰ ਤੋਂ ਨਿਕਲਿਆ ਉਹਨੂੰ ਸਿੱਖ ਪੈ ਗਈ, ਤੇ ਜਦੋਂ ਘਰ ਤੋਂ ਨਿਕਲਦਾ ਸਿੱਖ ਪੈ ਗਈ, ਗੁਰਸਿੱਖਾਂ ਵਾਸਤੇ ਕਿੱਥੇ ਤਾਂ ਅਸੀਂ ਸਿੱਖ ਹੈ ਕਿ ਬਾਹਰ ਡਿੱਗਦੇ ਆ, ਜੇ ਫਿਰ ਉਹ ਨਜ਼ਲਾ ਵਾਲਾ ਸਿੱਖੇ ਨਹੀਂ ਮਰੂਗਾ ਉਹ ਕੀ ਕਰੂਗਾ। ਪਰ ਕਈ ਵਾਰੀ ਗੁਰੂ ਹੋ ਜਾਂਦਾ ਕਈਆਂ ਤੋਂ, ਕਈਆਂ ਵਾਰੀ ਜ਼ੁਕਾਮ ਹੋਇਆ ਉਹਨੂੰ ਸਿੱਕਾਂ ਹੀ ਆਉਣਗੀਆਂ, ਜੇ ਬਲਗਮ ਹੋਈ ਤਾਂ ਖੰਘ ਆਉਂਦੀ ਹੈ। ਤੇ ਅੱਗੇ ਸਿੱਕ ਪੈ, ਇਹ ਬ੍ਰਾਹਮਣਾਂ ਨੇ ਬਣਾਇਆ ਸੀ ਪਖੰਡ ਸਾਰਾ, ਚਲਾਕੀ ਸੀ ਇਹਦੇ ਵਿੱਚ ਬਹੁਤ ਵੱਡੀ। ਇਹ ਘਰ ਦੇ ਵਿੱਚ ਜੇ ਕਿਤੇ ਕੰਮ ਹੋਣਾ, ਬ੍ਰਾਹਮਣ ਨੇ ਕਿਹਾ ਜੀ ਅੱਜ ਤਾਂ ਆਪਾਂ ਨੂੰ ਕਰਦਾ ਜਜਮਾਨਾਂ ਦੇ ਤਾਂ ਨਿੱਤੀ ਕੰਮ ਰਹਿਣੇ ਨੇ, ਤੁਸੀਂ ਤੁਰ ਹੀ ਰਹੇ ਨੇ, ਅੱਜ ਕੋਈ ਘਰ ਦਾ ਕੰਮ ਸੀ ਆਪਾਂ ਨੂੰ ਜ਼ਰੂਰੀ। ਉਹ ਕਹਿੰਦਾ ਕੋਈ ਨੀ, ਆਪਾਂ ਘਰ ਦਾ ਹੀ ਕੰਮ ਕਰਾਂਗੇ, ਇਹਨਾਂ ਨੂੰ ਆਪਾਂ ਰਾਹ ਚ ਦੇਣਾ, ਚਾਰ ਜੁਗ ਬੀਤ ਕੇ ਰਾਹ ਉਦੋਂ ਨੀ ਦਿੱਤਾ ਇਹਨਾਂ ਨੂੰ, ਮੈਂ ਤਾਂ ਹੁਣੇ ਹੀ ਮੁੜਿਆ ਸਮਝ, ਪਰ ਤਰੀਕੇ ਨਾਲ ਮੁੜਿਆ। ਜਵਾਬ ਮੈਂ ਨਹੀਂ ਸਮਝਦਾ, ਜਜਮਾਨ ਬਾਹਰ ਨਿਕਲਿਆ ਸਿੱਕ ਵੱਜ ਗਈ, ਮੁੜਿਆ ਜਜਮਾਨਾ ਤੇਰੇ ਕੰਮ ਚ ਵਿਘਨ ਪੈ ਗਿਆ, ਸਿੱਕ ਪੈ ਗਈ, ਇਸ ਲਈ ਅੱਜ ਨਹੀਂ ਜਾਣਾ। ਮਰਿਆਦਾ ਬਣ ਗਈ, ਲੋਕਾਂ ਚ ਪ੍ਰਭਾਵ ਬਣ ਗਿਆ, ਚਿਰਾਕੀ ਬ੍ਰਾਹਮਣ ਅੱਗੇ ਜੀ ਸੱਜੇ ਪਾਸੇ ਗੜਾ ਬੋਲ ਗਿਆ, ਮੁੜਿਆ ਆਇਆ ਕੁੱਤੇ ਨੇ ਕੰਨ ਮਾਰਤੀ, ਮੁੜਿਆ ਆਇਆ ਲੱਕੜਾਂ ਮਿਲਗੀਆਂ, ਮੁੜਿਆ ਇਹ ਸਭ ਉਹਨਾਂ ਦੇ ਚਲਾਏ ਹੋਏ ਕੰਮ, ਤੇ ਧਰਤੀ ਚੰਦ ਤੇ ਪੂਰਾ ਪੂਰਾ ਉਹਨਾਂ ਦਾ ਹੀ ਪ੍ਰਭਾਵ ਪੈ ਰਿਹਾ ਹਿੰਦੂ ਮਤ ਦਾ, ਗੁਰੂ ਸਾਹਿਬ ਦੀ ਮਰਿਆਦਾ ਦਾ ਪ੍ਰਭਾਵ ਨਹੀਂ ਹੈ।
ਸਭ ਦਾ ਕੋ ਸਿਰ ਭਾਰ ਭਰ ਮਨ ਮਿਲੇ ਪਟੰਗਾ,
ਮੂਹਰੇ ਅਤੇ ਲੱਕੜੀਆਂ ਲੈ ਕੇ ਇੱਕ ਬੰਦਾ ਜਾਂਦਾ ਸੀ ਤੇ ਉਹ ਮਿਲ ਗਿਆ ਖੋਟਾ ਸ਼ਗਨ, ਇਹ ਹੋ ਗਿਆ ਸ਼ਗਨ ਹੋ ਗਿਆ, ਖੋਟਾ ਬੰਦਾ ਮਿਲ ਗਿਆ।
ਸੰਸਥਾ ਕਰਮ ਬਹੁ ਕਰੇ ਮੈਂ ਸਕੇ ਹਟਾਈ,
ਇਹਦੇ ਘਰ ਵਾਲੀ ਦਾ ਨਾਮ ਸੀ ਕਰਮ, ਬੜਾ ਸੰਸਾ ਕੀਤਾ, ਕਹਿੰਦੀ ਪਤੀ ਸ਼ਗਨ ਚੰਗੇ ਨਹੀਂ ਹੋਏ ਤੂੰ ਜਾ ਨਾ,
ਪੁਰਤ ਬਲੋਚਨ ਦਾਹਨ ਲੱਖੋਰ ਦੁਖਦਾਈ,
ਤੇ ਫਿਰ ਦਹਿਣੇ ਅੰਗ ਫਰਕ ਰਹੇ ਹਨ, ਇਹ ਚੰਗੇ ਨਹੀਂ ਹੁੰਦੇ।
ਮੈਂ ਕਰਦੀਆ ਕੁਝ ਮਨ ਗਿਣਾ ਪੱਖੀ ਚੰਦੂ,
ਕਹਿੰਦਾ ਕੋਈ ਨੀ ਤੂੰ ਬਹਿਮ ਨਾ ਕਰ, ਚੰਦੂ ਮੇਰਾ ਬੜਾ ਪੱਖੀ ਹੈ,
ਲਾਪੜ ਚੱਲ ਕਰ ਹੈ ਯਤਨ ਕਰ ਅਨੁਜਨ ਕੰਦੂ,
ਮੈਂ ਤਾਂ ਹੁਣ ਲਾਹੌਰ ਜਾ ਕੇ ਆਪਣੇ ਛੋਟੇ ਭਰਾ ਨੂੰ ਜਿੰਨਾ ਚਿਰ ਖਤਮ ਨਹੀਂ ਕਰ ਦਿੰਦਾ, ਮੈਨੂੰ ਓਨੀ ਦੇਰ ਤੱਕ ਚੈਨ ਨਹੀਂ ਹੈ।
ਦਾਸ ਕਰ ਸੰਗ ਲੈ ਪੱਛਮ ਮੁਕੀਨਾ,
ਦਾਸ ਕੁਝ ਨਾਲ ਲੈ ਲੈ, ਸੇਵਾਦਾਰ ਇਹ ਪੱਛਮ ਵਾਲੇ ਪਾਸੇ ਨੂੰ ਤੁਰ ਗਿਆ ਹੈ।
ਮਾਰਗ ਛਿਪਰ ਕਰ ਤ੍ਰਿਸ਼ਨਾ ਕਿਆ ਦੀਨਾ,
ਤ੍ਰਿਸ਼ਨਾ ਨੇ ਅਧੀਨ ਕੀਤਾ ਹੋਇਆ ਭਾਈ ਤੁਰ ਪਿਆ ਬੜੀ ਜਲਦੀ,
ਜਿਸ ਦਿਸ ਰਾਮ ਦਿਲ ਚੱਲ ਹੈ ਦਿਲ ਥੋੜ ਨਾ,
ਤੇ ਉਹ ਰਾਤ ਨੂੰ ਵਿਸਰਾਮ ਕਰ ਲੈਂਦਾ, ਦਿਨੇ ਚਾਲੇ ਪਾ ਲੈਂਦਾ, ਕਿਉਂ ਫਿਰ ਤੁਰਿਆ ਜਾ ਰਿਹਾ ਹੈ।
ਪਹੁੰਚੋ ਤਰਨ ਤਾਰਨ ਟਿਕਟ ਬੋਲੇ ਦਰ
ਪਾਓ, ਇਹ ਤੁਰਦਾ ਤੁਰਦਾ ਸਾਧ ਸੰਗੀ ਪੜਾ ਕਰਦਾ ਤਰਨ ਤਾਰਨ ਸਾਹਿਬ ਦੇ ਕੋਲ ਪਹੁੰਚ ਗਿਆ। ਤ੍ਰਿਪਤੀ ਚੰਦ ਨਾਲ ਹੀ ਇਹਦਾ ਲੁਕ ਲਾਣਾ ਜਿਹੜਾ ਨਾਲ ਹੈ, ਇਹੋ ਜਿਹਾ ਸਮਾਂ ਬਾਹਰੇ ਮਿਲ ਜਾਂਦੇ ਮੂਰ ਕਟੋਲਾ, ਤੇ ਇਹ ਜਿਹੜਾ ਸਾਥ ਦੇਣ ਵਾਲੇ ਬਾਹਲੇ, ਕਿਉਂਕਿ ਲੋਕਾਂ ਦੇ ਵਿੱਚ ਦਿਮਾਗ ਘੱਟ ਹੈ, ਐਸੇ ਮਿਲ ਜਾਂਦੇ ਹੈ। ਸੋ ਇਹ ਜਦੋਂ ਤਰਨ ਤਾਰਨ ਸਾਹਿਬ ਦੇ ਕੋਲ ਲੱਗਣ ਲੱਗੇ,
ਗੁਰੂ ਜੀ ਉਹ ਤੀਰਥ ਮਹਾ ਮੱਜਨ ਕਰ ਲੀਜੈ,
ਇਹਦਾ ਇੱਕ ਸਧਾਰਨ ਜਿਹਾ ਸਿੱਖ ਬੋਲਿਆ, ਕਹਿਣ ਲੱਗਾ ਇਹ ਗੁਰੂ ਸਾਹਿਬ ਨੇ ਜੀ ਤੀਰਥ ਤੁਹਾਡੇ ਭਰਾਤਾ ਨੇ ਬੜਾ ਸੋਹਣਾ ਰੱਖਿਆ ਇੱਥੇ, ਵੀ ਆਪਾਂ ਇਸ਼ਨਾਨ ਨਾ ਕਰ ਚਲੀਏ, ਵੀ ਉਹਦੇ ਤਾਂ ਜਖਮਾਂ ਦੇ ਨੂੰ ਢੁਕਦਾ, ਉਹਨੂੰ ਵਿਚਾਰੇ ਨੂੰ ਪਤਾ ਹੈ ਨੀ ਜੀ, ਬੜਾ ਗੁੱਸਾ ਕਰੂਗਾ ਇਸ ਗੱਲ ਦਾ, ਉਹਨੇ ਤਾਂ ਉਹ ਸੁਭਾਵ ਕੇ ਹੀ ਕਿਹਾ, ਕਹਿੰਦੇ ਜੀ ਆਪਾਂ ਇਸ਼ਨਾਨ ਕਰ ਚਲੀਏ, ਸਧਾਰਨ ਬੰਦੇ ਇਹੀ ਗੱਲ ਕਰ ਹੀ ਲੈਂਦੇ ਨੇ, ਆਮ ਹੀ ਕਰ ਦਿੰਦੇ ਹੁੰਦੇ ਆ, ਵੀ ਆਹ ਸੋਹਣਾ ਤੀਰਥ ਰਚਿਆ ਜੀ ਤੁਹਾਡੇ ਭਰਾ ਨੇ ਵੀ ਆਪਾਂ ਇਸ਼ਨਾਨ ਕਰਕੇ ਚੱਲੀਏ
ਮਨ ਡੇਰਾ ਆਗੇ ਕਰਨ ਪਰੀ ਲਕੀਜੈ
ਫਿਰ ਆਪਾਂ ਡੇਰਾ ਨਾਲੇ ਕਰ ਲਈਏ ਕਿਉਂਕਿ ਰਾਤ ਤਾਂ ਪੈਣ ਵਾਲੀ ਹੁੰਦੀ ਹੈ ਨਾਲੇ ਇਸ਼ਨਾਨ ਕਰ ਲਾਂਗੇ ਆਰਾਮ ਕਰ ਲਵਾਂਗੇ ਕਿਉਂਕਿ ਬਹੁਤ ਥਕਾਨ ਹੋਈ ਹੋਈ ਹੈ ਅੱਗੇ ਵੀ ਆਪਾਂ ਨੇ ਜਾਣਾ ਇਸ ਕਰਕੇ ਆਰਾਮ ਕਰ ਲਈਏ
ਤਰਕ
ਹੈ ਜਿਸ ਤੇ ਮਨ ਬਮੋ ਦਾ ਸੁਣ ਸਾਰ ਅੱਗ ਲੱਗ ਗਈ ਉਸ ਨੂੰ ਜਿਹਦੇ ਮਨ ਵਿੱਚ ਟੇਢਪਣ ਹੈ ਤੇ ਉਸ ਵੇਲੇ ਗੁੱਸਾ ਧਾਰ ਕੇ ਬੋਲਿਆ
ਇਹ ਛਿਪੜੀ ਕੀਤ ਨਹੀਂ
ਸਾਧ ਸੰਗ ਜੀ ਮੂੰਹ ਤੋਂ ਕਈ ਵਾਰ ਆਮ ਆਪਾਂ ਕਹਿੰਦੇ ਜੇ ਮੂੰਹ ਚੰਗਾ ਨਹੀਂ ਤਾਂ ਗੱਲ ਤਾਂ ਚੰਗੀ ਕਰ ਕਈਆਂ ਦੀਆਂ ਦੋਨੇ ਗੱਲਾਂ ਹੀ ਚੰਗੀਆਂ ਨਹੀਂ ਹੁੰਦੀਆਂ ਫਰੀਦਾ ਦੇ ਨਾਲ ਮੁੱਖ ਡਰਾਵਣ ਹੈ ਜਿਹਨੀ ਵਿਸਾਰੇ ਉਹਨਾਂ ਤੇ ਕਹਿੰਦਾ ਉਹ ਤੂੰ ਆ ਕੀ ਵਚਨ ਕਰਿਆ ਤੂੰ ਕਹਿੰਦਾ ਤੀਰਥ ਤੇ ਛੱਪੜੀ ਹੈ ਛੱਪੜੀ ਕਹਿੰਦਾ ਤੀਰਥ ਨਹੀਂ ਹੈ ਤਰਨ ਤਰਨ ਸਾਹਿਬ ਨੂੰ ਤੀਰਥ ਨੂੰ ਐਂ ਬੋਲਿਆ ਅਪਮਾਨਜਨਕ ਸ਼ਬਦ ਬੋਲਿਆ ਤੇ ਮਨ ਦੇ ਵਿੱਚ ਖੋਟ ਸੀ ਇਸ ਕਰਕੇ ਸਾਧ ਸਿੰਘ ਜੀ ਜਿਹੜਾ ਜਿਹੜੇ ਮਨ ਦੇ ਵਿੱਚ ਟੇਢਪਣਾ ਫਿਰ ਉਹ ਸਿੱਧੇ ਬਚਨ ਕਿਵੇਂ ਬੋਲੇ ਅੱਜ ਉੱਥੇ ਕੋਈ ਉਹ ਦੇਹਧਾਰੀ ਦਾ ਚੇਲਾ ਬੈਠਾ ਸੀ ਉੱਥੇ ਜਦੋਂ ਕਥਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਤਿਕਾਰ ਦੀ ਐਨ ਵਿਚਾਰ ਗੁਰਮਤ ਅਨੁਸਾਰ ਹੋਈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਕੋਈ ਮੱਥਾ ਨਹੀਂ ਟਿਕਾ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਕੋਈ ਕੱਪੜਾ ਵਿਛਾ ਕੇ ਨਹੀਂ ਉਹਦੇ ਤੇ ਬਹਿ ਸਕਦਾ ਚਾਹੇ ਕੋਈ ਸੰਤ ਮਹੰਤ ਹੈ ਰਾਜਾ ਮਹਾਰਾਜਾ ਕੋਈ ਵੀ ਹੈ ਵੀ ਉਹ ਜਿਹੜੇ ਐਸਾ ਕਰਨਗੇ ਉਹ ਭਾਈ ਲੇਖਾ ਦੇਣਗੇ ਉਹ ਸੀ ਦੇਹਧਾਰੀ ਦਾ ਤੇ ਉਹਦੇ ਦਾ ਵੀ ਜਿਹੜਾ ਫਿਰ ਸੂਲ ਉੱਠਿਆ ਵਾਹਿਗੁਰੂ ਕਿਰਪਾ ਕਰੇ ਉਸਲ ਵੱਟੇ ਲੈਣ ਲੱਗ ਗਿਆ ਉੱਠਦਾ ਹੀ ਸਾਡੇ ਸਿੰਘ ਨੂੰ ਕਹਿੰਦਾ ਕਹਿੰਦਾ ਮੈਂ ਗੱਲ ਕਰਨੀ ਹੈ ਸੰਤਾਂ ਨਾਲ ਇਹ ਕਹਿੰਦਾ ਜੀ ਕੋਈ ਬਾਤ ਨੀ ਗੱਲ ਕਰ ਲੋ ਆਕੜੇ ਨੇ ਜੁੱਤੀ ਪਾ ਰਹੇ ਨੂੰ ਗੱਲ ਕਰ ਲੋ ਮੈਂ ਤਾਂ ਹਾਂ ਭਾਈ ਦੱਸ ਅੱਗੇ ਜੀ ਇਹ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਲੱਗਿਆ ਹੋਇਆ ਪੂਰਾ ਜਦ ਮੈਂ ਦੇਖਿਆ ਵੀ ਇਹਦੀ ਤਾਂ ਸੁਰੇ ਠੀਕ ਨਹੀਂ ਹੈ ਮੈਂ ਤਾਂ ਤੁਸੀਂ ਮੈਂ ਦੱਸ ਵੀ ਤੂੰ ਹੈ ਕੌਣ ਸਿੱਖ ਤਾਂ ਤੂੰ ਲੱਗਦਾ ਤੇਰਾ ਬਣ ਸਕਿਆ ਲੱਗਿਆ ਭੁਲਾਉਣੀਆਂ ਵੀ ਮੈਂ ਤੂੰ ਸਿੱਧੀ ਗੱਲ ਕਰੇ ਬਣ ਸਕਿਆ ਆਓ ਵੀ ਸਕਿਆ ਝੂਠ ਬੋਲਿਆ ਮੈਂ ਕਿਰਪਾਨ ਲਿਆ ਦਿੱਤਿਆ ਕਹਿੰਦਾ ਕਿਰਪਾਨ ਕੰਘੇ ਜਾਣਾ ਨਸ਼ਹਿਰਾ ਵੀ ਕੰਘੇ ਚ ਪਾ ਲੈ ਲੱਗਦਾ ਕਿਰਪਾਨ ਇਹ ਹੁੰਦੀ ਹੈ ਕੰਘੇ ਦੇ ਵਿੱਚ ਤੂੰ ਦੇਹਧਾਰੀਆਂ ਦਾ ਚੇਲਾ ਗੁਰੂ ਘਰਾਂ ਦੇ ਅੰਦਰ ਬੜੇ ਘੁਸਪੈਠ ਕਰਦੇ ਹੋ ਤੁਸੀਂ ਤੈਨੂੰ ਤਕਲੀਫ ਲੱਗੀ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇਰਾ ਗੁਰੂ ਚੌਰ ਕਰਾਉਂਦਾ ਆਉਣਾ ਉਹਦਾ ਚੇਲਾ ਨਾ ਤੂੰ ਪਹਿਰਾਵਾ ਸਿੱਖੀ ਲਓ ਤੂੰ ਤੇ ਉੱਥੇ ਮਾਰ ਲਿਆ ਕਰੋ ਤੂੰ ਤਾਂ ਕਾਕਾ ਜਿਹੜੀਆਂ ਮਾਰਦੀਆਂ ਇੱਥੇ ਨਹੀਂ ਚੱਲਣੀਆਂ ਸੋ ਇਹੋ ਸਾਹ ਸੁਣੀ ਪਰ ਹੁਣ ਜੇ ਕਹੀਏ ਵੀ ਇਹ ਜੇ ਲੋਕਾਂ ਤੋਂ ਵੀ ਜੀ ਉੱਥੇ ਟੁੱਕ ਇਹਦਾ ਮਤਲਬ ਹੀ ਨਹੀਂ ਹੈ ਪ੍ਰਚਾਰ ਜਿਹੜਾ ਕਰਨਾ ਸਾਹ ਸੀ ਕਦੇ ਕਿਸੇ ਦੇ ਭੈ ਹੇਠ ਆ ਕੇ ਕਿਸੇ ਕਮੇਟੀ ਤੋਂ ਡਰ ਕੇ ਕਿਸੇ ਦੇਹਧਾਰੀਆਂ ਦੇ ਚੇਲੇ ਤੋਂ ਡਰ ਕੇ ਇਹਦੇ ਨਾਲ ਆਪਣੇ ਘਰ ਦੇ ਵਿੱਚ ਪ੍ਰਚਾਰ ਨਾ ਕਰੇ ਜੇ ਸੱਚ ਨੂੰ ਲਗਾਉਣਾ ਉਹ ਪ੍ਰਚਾਰ ਕੇ ਨਹੀਂ ਮੈਂ ਤਾਂ ਪ੍ਰਚਾਰ ਕੀ ਨਾ ਕਦਾ ਪ੍ਰਚਾਰ ਕਰਾਉਣ ਇਸ ਵਾਰ ਕੀ ਹੋਊਗਾ ਗੁਰੂ ਘਰ ਦੇ ਅੰਦਰ ਪਰੰਪਰਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਬਾਬਰ ਨੂੰ ਸਾਹਮਣੇ ਖੜ ਕੇ ਕਿਹਾ ਕਹਿੰਦੇ ਉਹ ਬਾਬਰ ਨਹੀਂ ਤੂੰ ਜਾਬਰ ਹੈ ਰਾਜੇ ਸੀ ਮੁਕੱਦਮ ਕੁੱਤੇ ਸਾਹਮਣੇ ਖੜ ਖੜ ਕੇ ਕੁੱਤੇ ਕਿਹਾ ਉਹਨਾਂ ਨੂੰ ਰੱਤ ਪਿੱਤ ਕੁੱਤੇ ਹੋ ਝੱਟ ਜਾਓ ਤੁਸੀਂ ਕੁੱਤੇ ਹੋ ਰੱਤ ਪੀਣ ਵਾਲੇ ਲੋਕਾਂ ਦੀ ਰੱਤ ਪੀ ਇਸ ਕਰਕੇ ਸਾਹ ਜੀ ਇਹ ਗੁਰੂ ਕਿਰਪਾ ਕਰੇ ਗੁਰੂ ਘਰਾਂ ਦੇ ਅੰਦਰ ਵੀ ਇਹਨਾਂ ਲੋਕਾਂ ਦੀ ਹੌਲੀ 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 ਐਸੀ ਉਹ ਸਕੀਮ ਹੈ ਵੀ ਹੌਲੀ ਹੌਲੀ ਪ੍ਰਬੰਧ ਵਿੱਚ ਬਣ ਜਾਈਏ ਗਾਹਾਂ ਤਾਂ ਫਿਰ ਆਪ ਹੀ ਸੂਸ ਕਰ ਲਾਂਗੇ ਨਾ ਪ੍ਰਬੰਧ ਚ ਬੜੀਏ ਪਹਿਲਾਂ ਪੰਜਾਬ ਜੀ ਪਿੰਡ ਚ ਆਵੜੇ ਸਾਰੇ ਪਿੰਡ ਦੇ ਵਿੱਚ ਉੱਥੇ ਕਮੇਟੀ ਉਹਨਾਂ ਦੀ ਹੈ ਦੇਹਧਾਰੀ ਗੁਰੂਆਂ ਦੀ ਜਿਹੜੇ ਚੇਲੇ ਦੇਹਧਾਰੀ ਹੋਏ ਉਹਨੂੰ ਪ੍ਰਚਾਰ ਕਰਨ ਦੇ ਪਹਿਲੀ ਗੱਲ ਦੇ ਵਿੱਚ ਗੁਰੂ ਮਨ ਨੂੰ ਗ੍ਰੰਥ ਨਹੀਂ ਤਾਂ ਇਹ ਨਹੀਂ ਕਹਿਣਾ ਇਹਦੇ ਤੇ ਪਾਬੰਦੀ ਹੈ ਕਿ ਉਹਨਾਂ ਦਾ ਸਰੀਰ ਸਰਦ ਹੁੰਦੀ ਹੈ ਇਹ ਸਾਡੀ ਪ੍ਰਤੀਨਿਧ ਜਮਾਤ ਅੱਖਾਂ ਬੰਦ ਕਰਕੇ ਅੰਨੇ ਹੋਏ ਬੈਠੇ ਅੱਖਾਂ ਕੋਲ ਹੁੰਦੇ ਅੱਖਾਂ ਬੰਦ ਕੀਤੀਆਂ ਵੀ ਕੀ ਹੋ ਕੀ ਰਿਹਾ ਕੋਈ ਐਸੀ ਮਰਿਆਦਾ ਤੇ ਪਾਬੰਦੀ ਐਸੀ ਰੱਖੋ ਵੀ ਅਕਾਲ ਤਖ਼ਤ ਸਾਹਿਬ ਦੀ ਮਨਜ਼ੂਰੀ ਤੋਂ ਬਿਨਾਂ ਗੁਰਦੁਆਰੇ ਕਿਤੇ ਆਪਣੀ ਮਰਜ਼ੀ ਨਾਲ ਖੋਲ ਕੋਈ ਨਹੀਂ ਮਿਲਵੇ ਅਕਾਲ ਤਖ਼ਤ ਤੋਂ ਪਹਿਲਾਂ ਦੀ ਮਨਜ਼ੂਰੀ ਆਵੇ ਉੱਥੇ ਨਕਸ਼ਾ ਪਾਸ ਹੋਵੇ ਨਾਲ ਇੱਕ ਨੱਥੀ ਕੀਤਾ ਕਾਗਜ਼ ਹੋਵੇ ਵੀ ਤੈਨੂੰ ਭਾਈ ਇਹ ਨਿਯਮਤ ਇੱਥੇ ਇਹ ਨਿਯਮਤ ਲਾਗੂ ਰਹਿਣਗੇ ਜੇ ਗੁਰਦੁਆਰਾ ਬਣਾਉਣਾ ਨਹੀਂ ਫਿਰ ਗੁਰਦੁਆਰਾ ਨਹੀਂ ਬਣੇਗਾ ਇਹ ਤੋਂ ਘੱਟ ਸਾਧਨਾ ਨਹੀਂ ਹੋਣਾ ਪੈਣਾ ਗੱਲ ਕਰਾਂਗੇ ਉਹਨਾਂ ਨਾਲ ਵੀ ਗੁਰੂ ਕਿਰਪਾ ਕਰੇ ਕਈ ਕਾਰਜ ਕਰਨ ਵਾਲੇ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਮੱਖੀਆਂ ਜਿਹੜੀਆਂ ਡਿੱਗੀਆਂ ਹਨ ਹੁਣ ਇੱਕ ਵਾਰੀ ਚਾਰਾ ਫਿਰ ਦੁਬਾਰੇ ਕਰਕੇ ਦੇਖਣਾ ਮਨ ਵਿੱਚ ਵਾਰ ਵਾਰ ਸੰਸਕਾਰ ਉੱਠਦੇ ਨੇ ਜ਼ਿੰਦਗੀ ਪਤਾ ਨਹੀਂ ਕਿਹਦੀ ਕਦੋਂ ਕਿੰਨੇ ਸਮੇਂ ਦੀ ਹੈ ਤੇ ਗੁਰੂ ਕਿਰਪਾ ਕਰੇ ਜੀ ਆਪਣੇ ਕੋਲ ਇਹੋ ਜਿਹਾ ਵਿਦਵਾਨ ਬੈਠਾ ਅਜਿਹੀ ਜੀ ਕਾਵਿ ਰਚਨਾ ਕਰ ਸਕਦਾ ਪਰ ਕਰਕੇ ਵਿਖਾਈ ਵੀ ਹੈ ਉਸ ਮੈਂ ਚਾਹੁੰਦਾ ਉਸ ਮਹਾਂਪੁਰਸ਼ ਦੇ ਹੁੰਦਿਆਂ ਵਿੱਤ ਹੋ ਚੁੱਕੇ
جتے جتے اے رچنا دے اندر غلطیاں پی چکیاں برہمنا دے پرتاپ کر کے انہوں کٹ دتی جان یہ گربانی نہیں ہے کہ پاپ لگو گا سو گرو کرپا کرے یہ ساس نے پرتی اگے تریا جا رہا ہے یہ کہنا ہے تو چھپڑی ہے یہ نام لیا میرے کو چھپڑی ہوں مہان تیرتھ دسو گا کہڑا ہے یہ جان ہے بھی جتھے سبے سال نہیں تو جہیا امرتسر سال کی مہمہ جاند پر نہیں یہ تو اپنا بنایا تیرتھ ہے سب کچھ اس پرکار اگے چلیا ہے
نہیں گرو پورش تھل کج پور نہ پائے
وہ یہ کوئی گرو کا نہیں دسیا اپنے چیلیا کہ سرے چڑھنا یہ ترکا اٹا چک کے لے گئی پیچھے جی گھٹنا ہوئی ہوئی سی وہ سنی اور پیچھے کدا تھی کدا اپنے اس ہفتے کے بھی آئے سی جدو دس پہلے سیوا کر کے گیا یہ نہیں پورا ہو سکتا ہے ترکا نے اٹا یہاں دیا کھولیاں سارے آلے یہاں کے بند ہو
چکے
تیرتھ کہ دیکھتے ہیں آپ بنایا تیرتھ اپنا رچ لیا تیرتھ وہ بڑا مہاتم ہے ہر پنڈ جا کے وہ دکھا لگیا تیرتھ جہاں رچیا ہے ستگر کی ریس ہے ہور کچ پچ بول دے نرنکاریاں نے بھی بنا لی سی اگے جی اچھی لہ جی وہ بانی بنائی ہے دنیا بھر کا مغز ماریا ہوا پورا دشدار سنہارا سنہارا والے نے ایک بڑا گرنتھ بڑا کتاب چا وہ چار باری ایک کوئی بیبی دی رل گیا بیبی فلانی کال کی ساکھی چلی جی جنگ ساکھی لکھی ہوئی ہے ایسے لوگوں کا سر کٹتے کہ میرے پیچھے کوئی انہوں نے ہے بالکل مورکھ بندے گرو بن بیٹھتے ہیں کیونکہ پچھے جڑے کچھ ہور انہوں نے پیچھے رہے کوئی سوچی سمجھی وہ سکیم ہور ہے سو اس پرکار ساتھ سے ہی کہنا اپنا تیرتھ بنایا ہے چلو اسے نالے اشنان کرو تے پاپ کٹے جان گے نالے آپ آرام کرا گے اسے پھر چلیں گے اگے اسے سکھی ہو کر کے آرام کر کے چلیں گے اگے دو دن ٹھہر کے
ہیرے پور تھار کو چل جات اگاری
بنا دیکھے گرو دے استھان دے درشن کرے تو بنا اگے تر گیا
جائے کہو چو اترو مد پاری
فہیر پنڈ جا اتریا بڑی پرسنتا دے سہت
سکھن کو اپدیش تو یہ تیرتھ اچھا
اپنیا چیلیا نو اپدیش دیندا کہنا آ تیرتھ ہے اچھو کہنا وہ تو چھپڑی ہو سی جتھے تسی کہندے سی وہ تیرتھ نہیں آ تیرتھ ہے بڑا مہان تیرتھ ہے
بچو شردا تار کر پراپت جو بچا
لے تھی شردا تار کے اشنان کرو جہاں کچھ چاہو گے وہی مل جاؤں گا آپ لاہور چلیں گے آرام کرو ایسے وشرام کرو
کھان پان کی سکون ہے کر سواد دسانا
کھان پان کر کے سوادش بھوجن
جسا پری سب تن اٹھ پرات نہائے
امر سویرے اٹھ کے نہاتے ہیں سارے
برتا ہے حرکت ہے کائے
بڑا پرچار کیتا برتایا بڑے خوش ہوئے چلے ہیں
تین دن بیتے بس کی سندھیا کالا
تین دن بتیت ہو گئے تین دن بیتے بس یہ کہہ سنگیا کالا شام کے ٹائم کہندا ہے
کال پورلا پوری ہوئے کاج رسالا
آپ ہوں کل چلا گے بڑا مہان کارج جڑا وہ ہو جائے گا پورا ہو جائے گا یہ بڑا کارج سی گرو ارجن صاحب جی مروا یہ بڑا کارج سی یہ کام اپنا ہو جائے گا
چندو گرہ پر کیتنا ایک سکھ مل آیا
میرا ایک سکھ مل کے آیا چندو اڑیک رہا ہے میرا بڑا متر ہے چندو اڑیک رہا مینو
ارجن کو ماریو چاہے وہ سمایا
ساس جی نفرت کے نال نام ملتا ہے تو گرو کیسے کہہ سکتا ہے جدو گرو منے ہی نہیں اس نے کہنا میں دیو نہیں کہہ رہا کلا ارجن کو مرے ہو چاہے وہ بھی چاہتا ہے کہ ارجن دیو نو مار دیا لے مجھے سہایا میرے کو سہایتا لینی چاہتا ہے
نسا پی بھوجن اچھی ہو تو کسی کدے آنا
نسا پی رات پی گئی بھوجن اچھی ہو دد سکھ نے آنا دھد لے کے آتا ایک سکھ نے اس دن
چاول ساگ تو سب کھانا
وہ دھد دے باسمتی چول پا کے بڑی سونی کھیر بنائی ہے تے ساگ بنایا بڑا سونا لنگر تیار کر لیا سواد والا بنا لیا تے وہ جدو لنگر تیار ہو گیا
سواد صاف عجب ہو گیا ہوں ہار کمایا
جہے لالچی بندے ہوئے کھان دے نا کئی بار ٹکتا نہیں دستا انہوں نے یہ مورکھ ہوں میں دیکھا کہہ جا بامن وہ ساز سنگیت سنگیت تو بہت سی وہ پجدیا لال جی لٹوریاں جی میں ٹگور دے ڈگریاں ہونے والے ای ڈگریاں سی وہ میری سنگڑی کہہ دی میں راگ چکنا میں چل سر اسی سال کا بڑھا ਵੀ ਇਹਦੇ ਕੋਲ ਕਈ ਬੀਬੀਆਂ ਹੋਰ ਗਵੰਢਾ ਉਹ ਵੀ ਸਿੱਖਣ ਲੱਗ ਗਈ ਹੈ, ਇਹ ਵੀ ਸਿੱਖਣ ਲੱਗ ਗਈ ਸਿੰਘ ਜੀ। ਉਹ ਚਲੋ ਤਰਾਗ ਦਾ ਤਾਂ ਧਨੀ ਸੀ ਦਾ ਸਾਠ ਕਟਾਈ ਸਾਰਾ ਉਹਨੇ ਪੂਰੀ ਬੰਨੀ ਸਾਰੀ ਗੱਲ। ਉਹ ਬੀਬੀਆਂ ਨੇ ਫਿਰ ਜਿਹੜੀਆਂ ਸਗਾਉਂਦੀਆਂ ਸੀ ਉਹਨੇ ਬਾਰਿਸ਼ ਉਹਦੇ ਫਿਰ ਉਹਨੂੰ ਲੰਗਰ ਹੁੰਦਾ ਸੀ। ਇੱਕ ਦਿਨ ਜਦੋਂ ਬਾਰਿਸ਼ ਸਾਡੀ ਆ ਗਈ ਸਿੰਘਣੀ ਕਹਿੰਦੀ ਵੀ ਖੀਰ ਖੂਰ ਬਣਾਉਣੀ ਆ, ਮਗਾ ਬਾਹਮਣ ਨੂੰ ਮਾਰਨਾ ਨਹੀਂ, ਵੀ ਲਾਲਚੀ ਹੁੰਦੇ ਆ ਖਾਣ ਦੇ, ਬਾਹਲੀ ਸਵਾਦ ਨਾ ਬਣਾਈ, ਸਾਸ ਤੇਰੇ ਬਣਾਈ। ਉਹ ਖੀਰ ਬਾਹਲੀ ਸਵਾਦ ਬਣਾ ਲਈ, ਜਿਉਂ ਲੱਗਿਆ ਖਾਣ ਜਿਉਂ ਲੱਗਿਆ, ਸੱਚਾ ਬਚਣਾ ਕੁੱਝ ਚੁਟਕਲਾ ਦੀ ਸਾਸ ਸੰਗੀ, ਇੰਨਾ ਢਿੱਡ ਭਰ ਗਿਆ ਮੰਜੇ ਤੇ ਡਿੱਗ ਪਿਆ। ਮੈਂ ਕਹਿ ਰਹੂ ਕੀ ਹੋ ਗਿਆ? ਉਹ ਕਹਿੰਦਾ ਬਾਬਾ ਜੀ ਮੁਝੇ ਤਾਂ ਕਹਿੰਦਾ ਬਹੁਤ ਗੜਬੜ ਹੋ ਗਿਆ, ਪੇਟ ਭਰ ਗਿਆ, ਹਮਕੋ ਸਾਸ ਨਹੀਂ ਆਤਾ। ਮਗਾ ਹੋਰ ਖਾ ਲੈ ਕੀ? ਮੈਂ ਕਿਹਾ ਸਿੱਖ ਲੈ ਰਾਜ ਕੋ ਮੇਰੇ ਗੱਲ ਪਾ ਤਾ, ਕਤਲ ਮੈਨੂੰ ਕਰਾਏਗੀ ਅੰਦਰ, ਰਹਿਣ ਦੇ ਹਜ਼ਾਰ ਰਾਜ। ਉਹ ਮਜ਼ਾ ਨੂੰ ਚੂਰਨ ਚਾਰਨ ਦੇ ਕੇ ਬਾਬਾ ਨੂੰ ਠੀਕ ਕਰਿਆ। ਮਗਾ ਵੀ ਜੀ ਇਸ ਤਰ੍ਹਾਂ ਦੇ ਲਾਲਚੀ ਹੁੰਦੇ ਹੀ ਸੀ, ਇਹਦਾ ਮਤਲਬ ਐਸੀ ਨਹੀਂ ਚੁਟਕਲੇ ਨਹੀਂ ਬਣੇ ਹੋਏ, ਆਹ ਤਾਂ ਸਾਡੇ ਤਾਂ ਘਰੇ ਹੋ ਗਿਆ ਸੀ। ਸੋ ਇਸ ਤਰ੍ਹਾਂ ਦਾ ਸਾਥ ਨਹੀਂ, ਕਈਆਂ ਦੀ ਜ਼ੁਬਾਨ ਵਸ ਨਹੀਂ ਹੁੰਦੀ, ਉਹ ਸਵਾਦ ਚ ਖਾਈ ਜਾਂਦੇ ਆ ਖਾਈ ਜਾਂਦੇ। ਇਹ ਕੰਮ ਪਿਰਥੀ ਨੇ ਕਰ ਲਿਆ, ਖੀਰ ਕਿਤੇ ਬਾਹਲੀ ਸਵਾਦ ਬਣਾ ਲਈ, ਤੜਕੇ ਆਲਕ ਦੇ ਸਾਗ ਸੂਗ ਸੀ, ਲਸਣ ਪਿਆਜ ਪਾ ਕੇ ਚੰਗਾ ਤੜਕ ਲਿਆ, ਰੋਟੀ ਵਧੀਆ ਸੀ, ਜਿਉਂ ਲੱਗਿਆ ਖਾਣ ਹਟੇ ਹੀ ਨਹੀਂ, ਜਿੰਨਾ ਚਿਰ ਗਲ ਤੱਕ ਨਹੀਂ ਭਰ ਗਿਆ। ਇਹ ਲਿਖਿਆ ਭਾਈ ਸੰਤੋਖ ਸਿੰਘ ਇਹੀ ਲਿਖਦੇ ਆ। ਇੰਨਾ ਲਾਲਜੀ ਖਾਣ ਦਾ ਸਾਸੀ ਭੋਜਨ ਗਰਲ ਅਗਾਏ, ਉਹ ਭੋਜਨ ਜ਼ਹਿਰ ਬਣ ਜਾਂਦੀ ਹੈ ਜਿਹੜਾ ਹੱਥੋਂ ਚੌਥੇ ਹਿੱਸੇ ਦਾ ਭੋਜਨ। ਜਿੰਨੀ ਭੁੱਖ ਹੋਵੇ, ਜੇ ਚਾਰ ਰੋਟੀਆਂ ਦੀ ਭੁੱਖ ਹੈ, ਇੱਕ ਨਹੀਂ ਖਾਈ ਦੀ, ਤਿੰਨ ਖਾਈ ਦੀ, ਇੱਕ ਹਿੱਸਾ ਭੁੱਖ ਜਿਹਦੇ ਬੈਠਕ ਦਾ ਇਹ ਅਸੂਲ ਹੈ, ਫਿਰ ਉਹ ਹਜ਼ਮ ਵੀ ਹੋ ਜਾਂਦਾ ਠੀਕ ਤੇ ਉਹਦੇ ਚ ਦੋਸ਼ ਨਹੀਂ ਹੁੰਦਾ। ਜੈਸਾ ਮੂਰਖ ਦੇਖਿਆ ਗੁਰੂ ਬਣਨਾ ਚਾਹੁੰਦਾ, ਰੋਟੀ ਖਾਣ ਦਾ ਚੱਜ ਨੀ ਦੇਖੋ, ਰੋਟੀ ਖਾਣ ਦਾ ਚੱਜ ਨੀ, ਰੋਟੀ ਖਾ ਕੇ ਨਾਸ ਮਾਰ ਲਿਆ, ਚਾਹੁੰਦਾ ਗੁਰੂ ਅਰਜਨ ਸਾਹਿਬ ਦੇ ਨਾਲ ਗੁਰੂ ਬਣਨਾ। ਸੋ ਇਸ ਪ੍ਰਕਾਰ ਜਦੋਂ ਇਹਦਾ ਭੋਜਨ ਖਾ ਕੇ ਗਲਤੀ ਭਰ ਗਿਆ ਹੈ, ਗਲਤੀ ਭਰ ਕੇ ਭਾਈ ਸੰਤੋਖ ਸਿੰਘ ਇਹਦੀ ਕਹਿੰਦੇ ਗਲਤੀ ਭਰ ਕੇ ਫਿਰ ਰਾਤ ਨੂੰ ਸੌਂ ਗਿਆ, ਸੌਣਾ ਹੀ ਸੀ, ਖਾ ਕੇ ਹੋਰ ਕੀ ਕਰਦੇ, ਪੈ ਗਿਆ ਮੰਜੇ ਦੇ ਉੱਤੇ। ਲਓ ਜੀ ਅੱਧੀ ਰਾਤ ਨੂੰ ਫਿਰ ਹੈਜਾ ਵੀ ਆ ਗਿਆ, ਆਉਣੇ ਸੀ ਹੈਜੇ ਨੇ, ਹੈਜੇ ਬੰਦਿਆਂ ਦੇ ਤਾਂ ਮਗਰ ਮਗਰ ਪੈਂਦਾ ਹੈਜਾ, ਉਹਦਾ ਲੱਭਦਾ ਫਿਰਦਾ ਜਿਹੜੇ ਇੰਨੇ ਤਰੀਕੇ ਨਾਲ ਖਾਣ ਵਾਲੇ ਹੋਣ। ਉਹ ਫਿਰ ਨੱਸ ਕੇ ਆ ਗਿਆ ਹੈਜਾ ਵੀ ਉਹਦੇ ਕੋਲ, ਅੱਧੀ ਰਾਤ ਨੂੰ ਸਾਹ ਸਿੰਘ ਬਦਹਜ਼ਮੀ ਹੋ ਗਈ ਤੇ ਹੈਜਾ ਹੋ ਗਿਆ ਉਸਨੂੰ। ਸੂਲ ਰੋਗ ਉੱਠ ਖੜਿਆ, ਸੂਲ ਰੋਗ ਹੈ ਜਿਵੇਂ ਸੂਲਾ ਚੁਭਦੀਆਂ ਹੁੰਦੀਆਂ ਨੇ, ਚੁੱਭੇ ਪੈਂਦੇ ਆ ਅੰਦਰ, ਜਿਵੇਂ ਜਮਾਂ ਦੀਆਂ ਗੁਰਜਾਂ ਵੱਜਦੀਆਂ ਮਰਨ ਵੇਲੇ, ਇਹ ਜਿਉਂਦੇ ਦੇ ਵਿੱਚ ਸੂਲ ਹੋਣ ਲੱਗ ਪਿਆ, ਦਰਦ ਉੱਠ ਖੜਿਆ ਹੈ।
ਹਾਏ ਹਾਏ ਉਹ ਕਰਦਾ ਹੈ ਜਾਗੇ ਨਰਪਾਸੂ,
ਜਦੋਂ ਲੱਗਿਆ ਇਹਨਾਂ ਦਾ ਗੁਰੂ ਹਾਏ ਹਾਏ ਕਰਨ, ਚੇਲੇ ਵੀ ਉੱਠ ਖੜੇ, ਭਾਈ ਵੀ ਗੁਰੂ ਸਾਹਿਬ ਨੂੰ ਕੀ ਹੋ ਗਿਆ, ਵੈਸੇ ਉਹਨਾਂ ਦਾ ਤਾਂ ਗੁਰੂ ਸਾਹਿਬ ਸੀ ਨਾ, ਆਪਣੇ ਲਈ ਹੈ ਗੱਲ, ਉੱਠ ਖੜੇ ਕੀ ਹੋ ਗਿਆ ਗੁਰੂ ਜੀ? ਕਹਿੰਦਾ ਹੋਣਾ ਕੀ ਸੀ, ਕਹਿੰਦਾ ਵੀ ਮੈਂ ਤਾਂ ਬਹੁਤ ਤੰਗ ਹੈ, ਸੂਲ ਉੱਠ ਖੜਿਆ ਮੇਰੇ।
ਕਹਾਂ ਜਤਨ ਕੋ ਤਬ ਕਰੇ,
ਯਤਨ ਤਾਂ ਕੀਤਾ, ਕਹਿੰਦੇ ਥੋੜਾ ਬਹੁਤ ਇਹ ਸੀ ਗੱਲ ਨੀ, ਅਗਲਾ ਕਰਦਾ ਹੀ ਮਰਦਾ ਕੁਛ ਨਾ ਕੁਛ, ਡਿੱਗਦਾ ਜੇ ਕੋਈ ਖੂਹ ਚ ਡਿੱਗ ਪਵੇ ਹੱਥੋਂ ਤਾਂ ਮਰਦਾ ਹੀ ਹੁੰਦਾ, ਉਹ ਥੋੜਾ ਬਹੁਤ ਵੀ ਅੰਬਰ ਧਾਰਾ ਲਿਆ ਯਾਰ, ਇਹ ਚੀਜ਼ਾਂ ਹੁੰਦੀਆਂ ਪਿੰਡਾਂ ਦੇ, ਉਹਦੇ ਮਾੜਾ ਮੋਟਾ ਦਾ ਹੁਣ ਪਾਉਣ ਕਰਿਆ ਪਰ ਕੰਮ ਸੂਦ ਨਹੀਂ ਆਇਆ ਹੈ। ਪਰ ਕਹਿੰਦੇ ਚੰਗਾ ਇਲਾਜ ਨਹੀਂ ਹੋ ਸਕਿਆ, ਕਿਉਂਕਿ ਉਸ ਪਿੰਡ ਦੇ ਵਿੱਚ ਕੋਈ ਹਕੀਮ ਹੈ ਨਹੀਂ ਸੀ,
ਚੁਕਾਈ
ਉਹ ਜਿਹਨਾਂ ਦਾ ਗੁਰੂ ਹੈ ਉਹਦਾ ਚੇਲੇ ਵੀ ਇਹ ਜੀ ਹੁੰਦੇ ਨੇ, ਭਾਰਾ ਮੰਨਣ ਵਾਲਾ ਤਾਂ ਹੈ ਨਹੀਂ ਸੀ ਇਹਨਾਂ ਦੇ ਕੋਲ। ਫਿਰ ਉਹ ਦੇਖਿਆ ਵੀ ਹੁਣ ਦਵਾਈ ਨਹੀਂ ਲੱਗਦੀ, ਗੁਰੂ ਸਾਡਾ ਮਰ ਚੱਲਿਆ, ਚੇਲੇ ਰੋਣ ਲੱਗ ਗਏ ਨਾਲ ਹੀ ਬਹਿ ਕੇ ਵੀ ਹੁਣ ਸਾਡਾ ਗੁਰੂ ਮਰ ਰਿਹਾ ਹੈ, ਤੇ ਗੁਰੂ ਸਾਹਿਬ ਜਿਹੜਾ ਸੱਤੀ ਤਵੀ ਤੇ ਬਹਿ ਕੇ ਵੀ ਭਾਣਾ ਮੰਨਿਆ ਤੇ ਸਿੱਖਾਂ ਨੂੰ ਕਿਹਾ ਭਾਈ ਗੁਰੂ ਪਿਆਰਿਓ, ਜੇ ਕਿਤੇ ਐਸਾ ਵੀ ਸਮਾਂ ਆ ਬਣੇ, ਤੱਤੀ ਰੇਤ ਸਿਰ ਦੇ ਪਵਾ ਕੇ ਤੇਰਾ ਪੀਆ ਮਿੱਠਾ ਲੱਗ ਗਿਆ, ਤਾਂ ਸਿੱਖ ਕੌਮ ਦੇ ਅੰਦਰ ਇੰਨੇ ਸ਼ਹੀਦ ਪੈਦਾ ਹੋਏ ਨੇ, ਗੁਰੂ ਅਰਜਨ ਸਾਹਿਬ ਦੀ ਦੇਣ ਹੈ। ਤੇ ਇਉਂ ਸਾਸ ਵੀ ਜੇ ਮਿੱਟੀ ਖਾਣੇ ਤੱਕ ਹੁੰਦੇ ਆ, ਜੇ ਗੁਰੂ ਗੁਰੂ ਕਹਿੰਦੇ ਹੁੰਦੇ ਨੇ ਤਾਂ ਐਵੇਂ ਜਿਵੇਂ ਸਰਬਤਾਲੀ ਦੇ ਵਿੱਚ ਐਸਾ ਲਿਖਿਆ ਨਾ, ਉਹ ਕਹਿੰਦੇ ਵੀ ਦਾਦਰ ਕਰ ਕੁੱਪ ਭਰਨ ਨੇ ਤਤ ਪਰ ਨਾਗ ਅਨੇਕ, ਡੱਡੂ ਖਾ ਖਾ ਕੇ ਕਹਿੰਦੇ ਆਪਣਾ ਪੇਟ ਪਾਲਣ ਵਾਲੇ ਸਭ ਉੱਥੇ ਰਹੇ ਨਾ, ਸਮਰੱਥ ਧਰਨੀ ਧਰਨ ਮੈਂ ਸ਼ੇਸ਼ ਨਾਗ ਜੀ ਦੇ, ਸ਼ੇਸ਼ ਨਾਗ ਦਾ ਪ੍ਰਮਾਣ ਦਿੰਦਾ ਸ਼ੇਸ਼ ਨਾਗ ਦੀ ਰੀਸ ਨਹੀਂ ਹੋ ਸਕਦੀ। ਸੋ ਇਸ ਪ੍ਰਕਾਰ ਕਹਿੰਦੇ ਫਿਰ ਉਹ ਰੋਣ ਲੱਗ ਪਏ ਜੇ ਕਿਰਤੀ ਨੇ ਸਮਝ ਲਿਆ ਵੀ ਹੁਣ ਮੈਂ ਬਚ ਨਹੀਂ ਸਕਦਾ, ਮੇਰੇ ਪ੍ਰਾਣ ਹੁਣ ਖਤਮ ਹੋਣਗੇ, ਪਤਾ ਲੱਗ ਜਾਣਾ ਬੰਦੇ ਨੂੰ ਵੀ ਹੁਣ ਹਾਲਤ ਮੇਰੀ ਕਹੀ ਦੀ ਹੈ। ਤੇ ਕਈਆਂ ਦਾ ਤਾਂ ਇਹ ਵੀ ਹੈ ਭਾਈ ਹੁਣੀ ਪਰ ਪ੍ਰਾਣ ਵੀ ਛੱਡ ਦਿੰਦੇ ਆ ਵੀ ਮਰਨਾ ਜੇ ਨੇੜੇ ਨਹੀਂ ਹੁੰਦਾ, ਇਸ ਤਰ੍ਹਾਂ ਦਾ ਵੀ ਦਿਲ ਜ਼ਿਆਦਾ ਛੱਡ ਦਿੰਦੇ ਆ, ਉਹਦੇ ਨਾਲ ਵੀ ਨੁਕਸਾਨ ਹੁੰਦਾ। ਤੇ ਉਹ ਤਾਂ ਆਮ ਹੀ ਮਸ਼ਹੂਰ ਨੇ ਇਹ ਗੱਲਾਂ, ਕਹਿੰਦੇ ਵੀ ਗੋਲੀ ਚੱਲ ਗਈ, ਕਹਿੰਦਾ ਵੀ ਹਾਂ ਗੋਲੀ ਚੱਲ ਗਈ। ਉਹਨੂੰ ਕਹਿੰਦਾ ਬਾਣੀਆਂ ਸੀ, ਨਾਲ ਕਹਿੰਦਾ ਤੇਰੀ ਤਾਂ ਨੀ ਲੱਗੀ, ਕਹਿੰਦਾ ਨਾ ਮੇਰੀ ਤਾਂ, ਕਹਿੰਦਾ ਜੇ ਤੇਰੀ ਨੀ ਲੱਗੀ ਮੇਰੇ ਜ਼ਰੂਰ ਲੱਗ ਗਈ, ਗੋਲੀ ਦੋਨਾਂ ਨੇ ਫਰਾਕ ਦੇ ਗੇੜਾ ਨੇ ਪਿਆ, ਗੋਲੀ ਲੱਗੀ ਨੀ ਉਹੀ ਮਰ ਗਿਆ ਪ੍ਰਾਣ ਛੱਡ ਕੇ। ਇਹੋ ਜਿਹੇ ਜਿਹੜੇ ਸਾਹ ਸੀ, ਦਿਲ ਵੀ ਛੱਡਣ ਦੇ ਵਾਲਾ, ਐਂ ਦਿਲ ਵੀ ਛੱਡਣਾ ਹੁੰਦਾ। ਸੋ ਇਹ ਜਿਸ ਵੇਲੇ ਰੋਂਦੇ ਆ ਤੇ ਉਹ ਵੀ ਦਿਲ ਛੱਡ ਗਿਆ, ਕਹਿਣ ਲੱਗਿਆ ਵੀ ਹੁਣ ਮੈਂ ਬਚ ਨਹੀਂ ਸਕਦਾ ਹਾਂ। ਫਿਰ ਵੀ ਗੁਰੂ ਬਣ ਅੰਦਰ ਆਇਆ ਹੋਇਆ ਵੀ ਮੇਰੇ ਚੇਲੇ ਨਹੋਰ ਹੈ, ਫਿਰ ਉਹਨਾਂ ਨੂੰ ਨਕਲੀ ਨਕਲੀ ਦਰਾਸਾ ਦੇਣ ਵਾਸਤੇ
ਕਹਿੰਦਾ
ਹੁਣ ਮੈਂ ਪਰਲੋਕ ਨੂੰ ਜਾਊਂਗਾ। ਬਿਮਾਰੀ ਜ਼ਿਆਦਾ ਵੱਧ ਗਈ, ਤੇ ਬਿਮਾਰੀ ਕੀ ਸੀ, ਕੱਲ ਦਾ ਢੰਗਾ ਪਲ ਸੀ, ਖੀਰ ਖਾਧੀ ਆ ਜਾਵੇ। ਹੁਣ ਬਿਮਾਰੀ ਕੀ ਹੈ ਵੀ ਰੋਟੀ ਸੱਜ ਨਾਲ ਨੀ ਖਾਵੀ, ਉਹਨੇ ਜ਼ਿਆਦਾ ਖਾ ਬੈਠਾ। ਕਹਿੰਦਾ ਬਿਮਾਰੀ ਵੱਧ ਗਈ, ਹੈਜਾ ਹੋ ਗਿਆ, ਹੁਣ ਮੈਂ ਮੇਰਾ ਪ੍ਰਲੋਕ ਦਾ ਸਮਾਂ ਆ ਗਿਆ। ਕਹਿੰਦਾ ਇੱਥੇ ਹੀ ਸੰਸਕਾਰ ਕਰੋ ਮੇਰਾ, ਹਰੇਰ ਪਿੰਡ ਦੇ ਵਿੱਚ। ਨਾਲ ਇਹ ਵੀ ਕਿਹਾ ਕਹਿੰਦਾ ਕਪਾਲ ਕਿਰਿਆ ਜ਼ਰੂਰ ਕਰਿਓ, ਕਿਤੇ ਪ੍ਰਾਣ ਇਹਦੇ ਚ ਦਸਮ ਦੁਆਰ ਚ ਨਾ ਰਹਿ ਜਾਣ। ਇਹ ਕਪਾਲ ਕਿਰਿਆ ਬਾਹਮਣਾਂ ਦੀ ਰੀਤ ਦਾ ਸਾਧ ਸੰਗਤ, ਏਡਾ ਪੁੱਠਾ ਕੰਮ ਚਲਾਇਆ ਵਾ। ਇੱਕ ਥਾਂ ਤਾਂ ਮੇਰੇ ਨਾਲ ਬਾਹਮਣ ਇੱਕ ਲੜੀ ਪਿਆ ਸੀ, ਕਹਿੰਦਾ ਤੈਨੂੰ ਤਾਂ ਬੋਲਣਾ ਨਹੀਂ ਆਉਂਦਾ। ਉਹ ਖਿੱਚ ਗਿਆ ਵਾਲਾ, ਮੈਂ ਕਹਿ ਤਾਂ ਮੈਂ ਵੀ ਸਿੱਧੇ ਢੰਗ ਨਾਲ ਦਿੱਤਾ, ਇੰਨੀ ਤਾਂ ਮਾੜੀ ਗੱਲ ਹੁੰਦੀ ਹੈ। ਮੈਂ ਉਹ ਪਿੰਡਾਂ ਚ ਰਹਿਣ ਵਾਲਾ ਹੋਇਆ, ਜਾਂ ਪ੍ਰਚਾਰ ਹੋਇਆ, ਜਾਂ ਪਿੰਡਾਂ ਵਾਲਾ, ਪੁੱਛੀਆਂ ਪੁੱਛੀਆਂ ਗੱਲਾਂ ਮੈਨੂੰ ਕਿੱਥੇ ਹੋਣੀਆਂ। ਉਹ ਮੈਂ ਕਹਿ ਦਿੱਤਾ ਭਾਈ ਇਹ ਜਿਹੜੀ ਲੈ ਕੇ ਡੰਡਾ ਆਪਣੇ ਬਜ਼ੁਰਗਾਂ ਦੇ ਸਿਰ ਦੇ ਵਿੱਚ ਅਪਮਾਨ ਕਰਦੇ ਹੋ, ਮੈਂ ਕਹਿੰਦਾ ਜਿਹੜੇ ਬੱਚੇ ਨੇ ਕਦੇ ਪਿਓ ਦੇ ਅੱਗੇ ਅੱਖ ਨਹੀਂ ਚੱਕੀ ਹੁੰਦੀ, ਇਹ ਮਰਨ ਵੇਲੇ ਬਾਹਮਣ ਹੱਥ ਸਿੱਧਾ ਕਰਾ ਦਿੰਦੇ ਆ ਵੀ ਹੁਣ ਤੂੰ ਇਹਨੂੰ ਮਾਰ ਕੇ ਦੇਖ ਲੈ, ਤੈਨੂੰ ਕਈ ਵਾਰੀ ਚਫੇੜਾ ਮਾਰ ਜਾਊਗੀ। ਉਹ ਮਰੇ ਪਏ ਦੇ ਉਹਦਾ ਵਿਚਾਰਾ ਮਰ ਗਿਆ, ਉਹਨੂੰ ਕਿਉਂ ਮਾਰਦੇ ਹੋ? ਹੋਰ ਮਰੇ ਹੋਏ ਤਾਂ ਡੰਡੇ ਕਿਉਂ ਮਾਰਦੇ ਹੋ? ਮਰੇ ਹੋਏ ਤਾਂ ਲੋਕ ਸੱਪ ਨੂੰ ਵੀ ਨਹੀਂ ਮਾਰਦੇ ਵੀ ਚੱਲ ਮਰ ਗਿਆ ਵਿਚਾਰਾ। ਠੀਕ, ਮਰੇ ਪਏ ਕੁੱਤੇ ਦੇ ਉੱਤੇ ਗੱਡੀਆਂ ਦਾ ਟਾਇਰ ਨਹੀਂ ਲਗਾਉਂਦਾ, ਕਹਿੰਦਾ ਵੀ ਪਹਿਲਾਂ ਮਰੀ ਪਿਆ ਪ੍ਰਿੰਟ ਕਰਕੇ ਲਗਾ ਦੇ, ਤੇ ਤੁਸੀਂ ਡੰਡੇ ਕਿਉਂ ਮਾਰਦੇ ਹੋ? ਉਹ ਮੈਨੂੰ ਕਹਿੰਦਾ ਤੁਸੀਂ ਸਿੱਧੀ ਐਂ ਬੋਲੀ ਜਾਂਦੇ ਹੋ, ਕੋਈ ਗ੍ਰੰਥ ਵੀ ਪੜ੍ਹੇ ਹੋ? ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦਾ ਵੀ ਇਹ ਤੁਹਾਨੂੰ ਪਤਾ ਵੀ ਕਿਰਿਆ ਕਿਉਂ ਕਰੀਦੀ ਹੈ? ਮੈਂ ਕਿਹਾ ਹਾਂ ਪਤਾ ਹੈ। ਮੈਂ ਕਿਉਂ ਕਰੀਦੇ? ਮੈਂ ਧਰੀਜਾ ਪਾਉਣ ਫਸੀ ਵੀ ਹੁੰਦੀ ਹੈ, ਐਂ ਕਹਿੰਦੇ ਤੁਹਾਡੇ ਗ੍ਰੰਥ। ਦਸ ਜਿਸਮ ਦੀ ਪਾਉਣ ਹੈ ਸਰੀਰ ਦੇ ਅੰਦਰ, ਪ੍ਰਾਣ ਅਪਾਣ ਉਦਾਨ ਸਮਾਨ ਵਿਆਨ ਨਾਗ ਪੂਰਮ ਕਰਤਲ ਦੀਨ ਦਾ ਧਰੀਜਾ, ਧਰੀਜਾ ਪਾਉਣ ਮਰਦੇ ਹੈ ਵੀ ਉਹ ਠੋਕਰ ਮਾਰੀ ਚ ਨਿਕਲਦੀ ਹੈ। ਇਹ ਗੱਲ ਫੇਰ ਕੇ ਗਿਆ ਕਿਤੇ ਜਾ ਕੇ ਸਾਧ ਸਿੰਘ ਜੀ, ਨਹੀਂ ਇਹ ਬੰਦੇ ਥੋੜਾ ਜਿਹਾ ਸਿਰ ਵੀ ਚੜ ਜਾਂਦੇ ਆ। ਸੋ ਇਉਂ ਸਾਧ ਸਿੰਘ ਕਪਾਲ ਕਰਿਆ, ਗੁਰਮਤਿ ਵਿੱਚ ਇਹ ਹੈ। ਸਿੱਖ ਜਗਤ ਦੇ ਬੜੇ ਪ੍ਰਸਿੱਧ ਗਿਆਨੀ ਮਹਾਂਪੁਰਸ਼ ਗੁਰਦਿੱਤ ਸਿੰਘ ਜੀ, ਗਿਆਨੀ ਤਿੱਤ ਸਿੰਘ, ਉਹਨਾਂ ਨੇ ਬੜਾ ਸੋਹਣਾ ਸਾਧ ਸਿੰਘ ਜੀ ਲਿਖਿਆ। ਉਹਨਾਂ ਦੀ ਕਿਤੇ ਭੇਟ ਹੋਈ ਸੀ ਕਿਸੇ ਬ੍ਰਾਹਮਣ ਦੇ ਨਾਲ, ਕਹਿੰਦੇ ਕਿਉਂ ਮਾਰਦੇ ਹੋ? ਕਹਿੰਦੇ ਜੀ ਉਹਦੇ ਜੀਵ ਆਤਮਾ ਹੁੰਦਾ, ਉਦੋਂ ਉਹਨੂੰ ਪਤਾ ਲੱਗਦਾ ਵੀ ਮੈਂ ਮਰ ਗਿਆ, ਉਹਨਾਂ ਚਿਰ ਪਤਾ ਨਹੀਂ ਲੱਗਦਾ। ਕਹਿੰਦਾ ਫਿਰ ਕਹੇ ਜੇ ਬੰਦੇ ਹੋ ਤੁਸੀਂ, ਜੇ ਕਿਸੇ ਨੂੰ ਪੁਲਿਸ ਫੜਨ ਵਾਸਤੇ ਆਈ ਹੋਵੇ, ਉਹ ਵਿਚਾਰਾ ਘਰ ਲੁਕਿਆ ਬੈਠਾ ਹੋਵੇ, ਜਿਹੜਾ ਆ ਕੇ ਉਹ ਫੜ ਵੀ ਇਹ ਕੋਠੀ ਚ ਬੜਿਆ ਬੈਠਾ ਹੈ, ਉਹਨੂੰ ਕੀ ਗੱਲ ਸਮਝੋਗੇ ਤੁਸੀਂ? ਉਹਦਾ ਦੁਸ਼ਮਣ ਹੈ, ਪੁੱਤ ਕਹਿੰਦਾ ਹੋਇਆ ਜਮਦੂਦ ਖੜੇ ਆ ਲੈਣ ਵਾਸਤੇ, ਤੁਸੀਂ ਫੁਕਰ ਵਰਗ ਦੇ ਹਵਾਲੇ ਕਰਦੇ ਵੀ ਲੈ ਜਾ ਇਹਨੂੰ, ਇਹਦੇ ਚ ਬਚਿਆ ਨਾ ਰਹੇ। ਯਾਨੀ ਗੁਰਦਿੱਤ ਸਿੰਘ ਜੀ ਨੇ ਲਿਖਿਆ ਹੈ। ਇਸ ਕਰਕੇ ਸਾਸੀ ਸਿੱਖ ਜਗਤ ਦੇ ਵਿੱਚ ਕਪਾਲ ਕਿਰਿਆ ਨਹੀਂ ਹੈ। ਤੇ ਬ੍ਰਾਹਮਣ ਰਾਜ ਦੇ ਅੰਦਰ ਦੋ ਚੀਜ਼ਾਂ ਐਸੀਆਂ ਗਲਤ ਰਹੀਆਂ ਹਨ, ਅਤੀ ਰੀਤ ਮੁਸਲਮਾਨਾਂ ਵਾਲੀ ਹੈ, ਅਤੀ ਆਪਣੀ। ਜਿਹੜਾ ਤਾਂ 9-10 ਸਾਲ ਤੋਂ ਪਹਿਲਾਂ ਬੱਚਾ ਚੜ੍ਹਾਈ ਕਰ ਗਿਆ, ਉਹਨੂੰ ਤਾਂ ਜਾ ਕੇ ਦਫਨਾ ਕੇ ਆਉਣਾ, ਉਹ ਤਾਂ ਕਬਰ ਚ ਦੇ ਤਾ, ਕਬਰ ਬਣ ਗਈ ਉਹਦੀ ਤਾਂ। ਜਿਹੜਾ ਉਸ ਤੋਂ ਵੱਡਾ ਹੈ ਉਹਦਾ ਸੰਸਕਾਰ ਕਰਿਆ, ਅੱਧੀ ਰੀਤ ਆਪਣੀ, ਅੱਧੀ ਮੁਸਲਮਾਨ। ਸਿੱਖ ਧਰਮ ਦੇ ਅੰਦਰ ਭਾਵੇਂ ਇੱਕ ਦਿਨ ਦਾ ਬੱਚਾ ਹੋਵੇ, ਇੱਕ ਦਿਨ ਦੀ ਬੱਚੀ ਹੈ, ਜੇ ਬਾਈ ਚਾਂਸ ਚੜ੍ਹਾਈ ਕਰਕੇ, ਮੇਰੀ ਬੱਚੀ ਚੜ੍ਹਾਈ ਕਰ ਗਈ ਸੀ, ਮੈਂ ਨਿੱਕੀ ਬੱਚੀ ਦਾ ਸੰਸਕਾਰ ਕੀਤਾ। ਇਹ ਮਤਲਬ ਨਹੀਂ ਹੈ ਕਿ ਅੱਧੀ ਰੀਤ ਆਪਾਂ ਉਹ ਦੂਸਰੀ ਸੰਸਕਾਰ ਹੀ ਹੋਣਾ ਚਾਹੀਦਾ, ਕਿਉਂਕਿ ਐਸਾ ਹੀ ਗੁਰਮਤਿ ਦਾ ਉਦੇਸ਼ ਹੈ। ਇਹ ਕਹਿਣਾ ਮੇਰਾ ਇਸੇ ਥਾਂ ਤੇ ਸੰਸਕਾਰ ਕਰਿਓ, ਮਰਨ ਵੇਲੇ ਵੀ ਵਡਿਆ, ਮਰ ਕੇ ਵੀ ਕਹਿੰਦਾ ਵਡਿਆਈ ਹੋ ਜਾਵੇ ਮੇਰੀ, ਇਹ ਤਾਂ ਇਸ ਢੰਗ ਦੇ ਨਾਲ ਕਹਿ ਰਿਹਾ ਹੈ। ਲਓ ਅੱਜ ਤੋਂ ਬਾਅਦ ਜਿਹੜਾ ਮੇਰੀ ਵੰਸ਼ ਚ ਕੋਈ ਮਰੂਗਾ, ਉਹਨੂੰ ਵੀ ਐਤੀ ਲਿਆ ਕੇ ਸੰਸਕਾਰ ਕਰਿਆ ਕਰ। ਜਾਣੀ ਕਹਿੰਦਾ ਮੇਰੇ ਕੋਲ ਰੌਣਕ ਚਾਹੀਦੀ ਹੈ, ਮੇਰੇ ਕੋਲ ਹੋਰ ਮਰੇ ਹੋਏ ਇੱਥੇ ਚਾਹੀਦੇ ਹੈ, ਮੇਰੀ ਵੰਸ਼ ਦਾ ਪਰਿਵਾਰ ਇੱਥੇ ਆਵੇ ਮੇਰੇ ਕੋਲ। ਇਹ ਮੇਰਾ ਸੁਨੇਹਾ ਦੇ ਦਿਓ, ਮੈਂ ਤਾਂ ਹੁਣ ਚੱਲਿਆ ਵੀ ਇੱਥੇ ਸੰਸਕਾਰ ਹੋਇਆ ਹੋਵੇ, ਇੱਥੇ ਕਰਨ ਸਾਰਿਆਂ ਦਾ
ਮੁੱਖ ਮਿਲਿਆ ਸੁਭਾਨ ਪਰ ਹਲਕੂਤੋਂ ਪਰ।
ਵਾਹ ਭਾਈ ਵਾਹ, ਕਹਿੰਦਾ ਜਿਹਦਾ ਇੱਥੇ ਸੰਸਕਾਰ ਹੋਊਗਾ, ਕਹਿੰਦਾ ਸੱਚਖੰਡ ਮੈਨੂੰ ਆ ਕੇ ਮਿਲ ਜਾਊਗਾ। ਕਰਮ ਚਾਹੀਦੇ ਜੇ ਮਰਜ਼ੀ ਕਰੇ ਵੀ ਤੇਰਾ ਨੀ ਪਤਾ, ਗੁਰੂ ਸਾਹਿਬ ਦੇ ਪ੍ਰਤਾਪ ਕਰਕੇ ਤਾਂ ਤਰਜ ਹੈ, ਇੱਕ ਗੱਲ ਵੱਖਰੀ ਹੈ ਵੀ ਗੁਰੂ ਕੀ ਵੰਸ਼ ਹੈ। ਨੇ ਕਰਤੂਤਾਂ ਦਾ ਹੀ ਧਰਨ ਵਾਲੀਆਂ ਕੀਤੀਆਂ ਇਸਨੇ। ਸਾਰੀ ਜ਼ਿੰਦਗੀ ਗੁਰੂ ਸਾਹਿਬਾਂ ਨੂੰ ਦੁੱਖ ਦਿੰਦਾ ਰਿਹਾ। ਗੁਰੂ ਰਾਮਦਾਸ ਮਹਾਰਾਜ ਸਾਹਮਣੇ ਤੜ ਤੜ ਕਰਕੇ ਬੋਲਿਆ, ਮਹਾਰਾਜ ਸਾਨੂੰ ਵਚਨ ਕਹਿਣੇ ਪਏ, ਕਾਹੇ ਪੁੱਤ ਝਗੜਤ ਮਾਂ ਸੰਗ ਪਾਪ, ਜਿਨ ਕੇ ਜਣੇ ਵਡੀਰੇ ਤੁਮਾਂ ਤਿੰਨ ਸੁਣ ਝਗੜਤ ਪਾਪ। ਦੋਸ਼ ਲੱਗਦਾ ਪਰ ਨਹੀਂ ਸਾਫੀ ਆਗਿਆਕਾਰ ਨਹੀਂ ਸੀ।
ਮਿਹਰਬਾਨ ਸੋ ਕਹੋ ਤੁਮ ਬਹੁਤ ਨਾਲ ਬਣਾਵਾ,
ਕਹਿੰਦੇ ਵੀ ਮਿਹਰਬਾਨ ਨੂੰ ਕਹਿ ਦਿਓ ਵੀ ਬਹੁਤਾ ਨਾ ਰੋਵੇ। ਚਲੋ ਥੋੜਾ ਤਾਂ ਰੋਲਵੇ ਭਾਵੇਂ, ਇਹਦਾ ਮਤਲਬ ਇਹ ਬਣਦਾ ਵੀ ਬਹੁਤਾ ਨਾ ਰੋਵੇ, ਐਵੇਂ ਕੰਧਾਂ ਚ ਟਕਰੇ ਨਾ ਮਾਰੀ ਜਾਵੇ। ਇਹ ਉਹਨੂੰ ਕਹਿੰਦੇ ਜਿਆਦਾ ਨੀ ਰੋਣਾ,
ਇਹ ਤਾਂ ਜਗਤ ਕੀ ਆਵਤ ਇੱਕ ਜਾਂਦੇ,
ਪਰਮ ਗਿਆਨ ਦੀਆਂ ਗੱਲਾਂ ਵੀ ਕਰਦਾ। ਕਹਿੰਦਾ ਇਹ ਤਾਂ ਸੰਸਾਰ ਦੀ ਰੀਤ ਹੀ ਹੈ, ਇੱਕ ਆਉਂਦੇ ਹੈ ਇੱਕ ਜਾਂਦੇ ਹੈ, ਕੋਈ ਬਾਤ ਨੀ, ਤਾਂ ਜੇ ਮੇਰੀ ਵਾਰੀ ਆ ਗਈ ਹੈ। ਇਹ ਕਹਿਣਾ ਚਾਹੀਦਾ ਸੀ ਉਹਨੂੰ, ਕਿਹੋ ਕਿ ਇੰਨੀ ਖੀਰ ਮੈਂ ਖਾ ਲਈ ਨੀ, ਮੈਂ ਖਾ ਲਈ, ਗੱਲਾਂ ਮੈਂ ਇਹ ਸੀ ਕਰਨ ਵਾਲੀਆਂ। ਇਹ ਇੱਕ ਵੀ ਨੀ ਕਹਿ ਰਿਹਾ ਵੀ ਰੋਟੀ ਖਾਣ ਦਾ ਚੱਜ ਨੀ ਮਰਿਆ, ਕਿਸ ਤਰ੍ਹਾਂ ਗੁਰੂ ਕੇ ਨਿੰਦਕ ਭਾਈ ਇੱਕ ਨੀ ਮਰਦੇ, ਅਰਲਾਵ ਹੈ ਬਿਰਲਾਵ ਹੈ ਨਿੰਦਕ। ਤੇ ਇਹ ਸਾਥ ਨੀ ਕਹਿ ਰਿਹਾ ਹੈ,
ਉਹ ਕਿਰਿਆ ਮੇਰੀ ਸਕਲ ਜਪ ਨਾਮ ਪ੍ਰਭਾਤੇ,
ਨਾਮ ਜਪੋ ਮੇਰੀ ਕਿਰਿਆ ਕਰਦੇ ਹੋ,
ਉਧਾਰੈ ਚੰਦੂ ਮਿਲੋ ਨਿਹਰ ਗੁਰਤਾ ਨਾਦੀ।
ਮੇਰੇ ਪੁੱਤਰ ਨੂੰ ਕਹਿ ਦਿਓ ਜਿਹੜੇ ਕੰਮ ਨੂੰ ਮੈਂ ਚੱਲਿਆ, ਮੈਨੂੰ ਤਾਂ ਹੁਣ ਮੌਤ ਲੈ ਚੱਲੀ ਹੈ, ਪਰ ਕੰਮ ਨੀ ਅਧੂਰਾ ਛੱਡਣਾ, ਇੱਥੋਂ ਹੀ ਚੱਕ ਲਵੇ ਕੰਮ ਅੱਗੇ ਜਾਵੇ। ਹੁਣ ਚੰਦੂ ਨੂੰ ਮੇਰੇ ਇਹਨੂੰ ਗੁਰਤਾ ਗੱਦੀ ਮਿਲ ਜਾਏਗੀ,
ਕਿਉਂਕਿ ਅਰਜਨ ਤੋਂ ਹੱਥੋਂ ਹੱਥੋਂ ਕੀ ਜੈਸਾ ਸੀ,
ਜਿਵੇਂ ਕਿਵੇਂ ਵੀ ਹੋਵੇਗਾ ਮੇਰੇ ਭਰਾਤਾ ਦੀ ਹੱਤਿਆ ਕਰ ਦਿੱਤੀ ਜਾਵੇ ਤੇ ਗੁਰਤਾ ਗੱਦੀ ਇਹਨੂੰ ਮਿਲ ਜਾਊਗੀ।
ਪਰੋ ਕਾਮਨਾ ਆਏ ਕਰ ਸਭਨ ਬਣਾਓ,
ਇਹ ਬਣਾਓ ਆਪ ਹੀ ਪਰਮਾਤਮਾ ਨੇ ਬਣਾ ਦੇਣਾ, ਕਾਮਨਾ ਪੂਰੀ ਹੋਏਗੀ।
ਬਹਿਰ ਸੰਭਾਲੋ ਆਪਣੋ ਨਾ ਕਰੋ ਬੁਲਾਓ,
ਦੇਖੀ ਕਿਤੇ ਪੁੱਤਰਾ ਟਲ ਨਾ ਜਾਈ, ਟਾਲਾ ਨਾ ਲਾ ਦੀ, ਆਪਣਾ ਬੈਰ ਸੰਭਾਲ ਲੈ, ਮੈਂ ਤਾਂ ਚੱਲੇ ਆ। ਦੇਖੋ ਕਹਿੰਦੀ ਖੋਟੀ ਸਿੱਖਿਆ ਦੇ ਕੇ ਚੱਲਿਆ ਪੁੱਤਰ ਨੂੰ, ਮਰਨ ਵੇਲੇ ਵੀ ਰੱਸੀ ਜਲ ਕੇ ਪੱਟ ਨਹੀਂ ਛੱਡਿਆ। ਇਹ ਮੌਤ ਵੇਲੇ ਨਹੀਂ ਬੰਦੇ ਦਾ ਮਨ ਬਦਲ ਜਾਂਦਾ ਸਾਧ ਸਿੰਘ ਜੀ, ਪਰ ਨਹੀਂ ਉਸ ਵੇਲੇ ਵੀ ਨਹੀਂ ਬੱਟ ਨਹੀਂ ਛੱਡਿਆ ਹੈ।
ਜਿਮਕੈ ਧਰਨੀ ਪਰ ਭਰਿਓ ਵਿਆਪਲ ਵਟ ਹੋਵਾ,
ਇਹ ਕਹਿ ਕੇ ਧਰਨੀ ਪਰ ਭਰਿਓ ਧਰਤੀ ਤੇ ਡਿੱਗ ਪਿਆ ਹੈ, ਵਿਆਪਲ ਹੋ ਗਿਆ, ਸੁਰਤ ਮਾਰੀ ਜਾ ਰਹੀ ਹੈ। ਸਾਧ ਸਿੰਘ ਜੀ ਜਵਾਨ ਬੰਦ ਹੋ ਗਈ, ਮਿਰਤੂ ਦੇ ਚਿੰਨ ਪ੍ਰਗਟ ਹੋ ਗਏ ਵੀ ਹੁਣ ਮਰਨ ਲੱਗਾ ਹੈ।
ਰਹੇ ਬੁਲਾਵ ਦਸ ਨਿਕਲੇ ਤਨ ਪ੍ਰਾਣ,
ਬੁਲਾਉਂਦੇ ਹੀ ਰਹਿ ਗਏ ਪ੍ਰਾਣ ਨਿਕਲ ਗਏ। ਸਾਸ ਜੀ ਕਹਾਂ ਵਿਸ਼ਵਾਸ ਹੈ ਇਸ ਭਾਂਡੇ ਕਾ, ਇਤਨਾ ਖੁਲਾ ਕੇ ਇਤਨਾ ਕਾ, ਇਹ ਤਾਂ ਜੈਸੇ ਜਲ ਤੇ ਬੁਦਬੁਦਾ ਪਾਣੀ ਜਾਂ ਬੂੰਦਾ ਸਾਸੀ ਬੁਲਬਲੇ ਦਾ ਕੀ ਹੈ, ਇੱਕ ਸੈਕਿੰਡ ਤੋਂ ਹੀ ਲੱਗਦੀ ਫੁੱਟਣ ਨੂੰ। ਐ ਸਾਸ ਜੀ ਸਰੀਰ ਤਾਂ ਸ਼ਾਂਤ ਹੋ ਗਿਆ,
ਜਿਦਵਤ ਗੁਰੂ ਸੰਗ ਬੈਰ ਕੋ ਪਰਲੋਕ ਪਿਆ ਨਾ,
ਪਰਲੋਕ ਦਾ ਪਿਆ ਨਾ ਹੋ ਗਿਆ, ਬੈਰ ਜਿਦਵਤਾ ਹੀ ਮਰ ਗਿਆ ਹੈ।
ਸਗਲ ਬੈਠੇ ਨਿਕਟ ਤੋਂ ਰਾਤ ਬਤਾਈ,
ਰੋਜ਼ਾ ਕਰਲਾਉਂਦਿਆਂ ਨੇ ਚੇਲਿਆਂ ਨੇ ਰਾਤ ਬਤੀਤ ਕਰੀ ਹੈ।
ਵੀ ਪ੍ਰਭਾਤ ਉਠਾਏ ਕੈਬਣ ਚਿਖਾ ਬਣਾਈ,
ਸਵੇਰ ਵੇਲੇ ਹੁੰਦਿਆਂ ਚਿਖਾ ਬਣਾ ਦਿੱਤੀ ਹੈ, ਚਿਖਾ ਬਣਾ ਕੇ ਸੰਸਕਾਰ ਕਰਨ ਲੱਗੇ ਨੇ।
ਉੱਪਰ ਤਰਤਰ ਸ਼ਾਰ ਕਰੋਏ ਸਮਝਾਏ,
ਇਉਂ ਸਾਸੀ ਲੱਕੜਾਂ ਪਾ ਦਿੱਤੀਆਂ, ਅੱਗ ਲਾ ਦਿੱਤੀ ਤੇ ਫਿਰ ਰੋਏ ਬਹੁਤ ਹੈ।
ਅਸਤ ਵੀ ਦਿਨ ਜੀਨ ਮੈਂ ਹਟ ਪਾਸਦਾ,
ਤੀਸਰੇ ਦਿਨ ਅਸਤੀਆਂ ਚੁਗ ਲਈਆਂ, ਫੁੱਲ ਚੁਗ ਲਏ।
ਇੱਕ ਸਿੱਖ ਕੋਠੇ ਕੁੱਬ ਪੁਰਬ ਸੁਦੈਦਾ,
ਪਹਿਲੇ ਹੀ ਖਬਰ ਦੇਣ ਵਾਸਤੇ ਇੱਕ ਨਰ ਭੇਜ ਦਿੱਤਾ ਵੀ ਪਤਾ ਚੱਲ ਜਾਏ ਵੀ ਉਹਦੀਆਂ ਅਸਤੀਆਂ ਆ ਰਹੀਆਂ ਹਨ ਪਿੱਠੀ ਚੰਦੀਆਂ।
ਹੁਣ ਮਰਨਾ ਉਸਤ ਭਾਰ ਜਾਵਣ ਕੁਪਰੇ ਬੈ,
ਸਾਸ ਨੂੰ ਫਿਰ ਵੀ ਸੰਬੰਧੀ ਦੀ ਮਮਤਾ ਤਾਂ ਹੁੰਦੀ ਹੈ ਨਾ, ਭਾਵੇਂ ਗਲਤ ਹੋਵੇ ਠੀਕ ਹੋਵੇ, ਫਿਰ ਵੀ ਉਹਦਾ ਪਿਤਾ ਸੀ, ਉਹਦਾ ਬੀਬੀ ਦਾ ਘਰ ਵਾਲਾ ਸੀ, ਬੀਬੀ ਦਾ ਦੋਸ਼ ਨੀ ਵਿਚਾਰੀ ਦਾ। ਤੇ ਇਉਂ ਸਾਧ ਸੰਗਤ ਫਿਰ ਬੜਾ ਰੁਦਨ ਕੀਤਾ ਹੈ ਉਹਨਾਂ ਨੇ, ਮਾਂ ਪੁੱਤਾਂ ਨੇ,
ਹਾਏ ਹਾਏ ਕਰ ਰੁਦਰਾਂ ਨਾ ਸੰਜੋ ਸਜੋ ਸਰੀਕਾ,
ਤੇ ਹਾਏ ਹਾਏ ਕਰਦੇ ਤੂੰ ਤਾਂ ਸਰੀਕਾ ਨੂੰ ਸਾਧਣ ਗਿਆ ਸੀ, ਕਿੱਧਰ ਚਲਿਆ ਗਿਆ ਵਿੱਚ, ਐਵੇਂ ਹੀ ਕਹਿੰਦੇ ਹੈ।
ਜੇ ਪੱਤ ਪੁਰਬੀ ਨੀ ਮਰਿਓ ਕਿਉਂ ਨਾ ਨਿਕਾ,
ਤੂੰ ਪਹਿਲੀ ਮਰ ਗਿਆ ਜੇ ਕੰਮ ਇੰਨੇ ਵਿਚਾਲੇ ਛੱਡ ਗਿਆ ਹੈ।
ਮਿਹਰਬਾਨ ਕੀ ਖਬਰ ਕਬ ਲੈ ਆਈ,
ਮਿਹਰਬਾਨ ਤੇਰੇ ਪੁੱਤਰ ਦੀ ਖਬਰ ਹੁਣ ਤੂੰ ਕਦ ਲਏਗਾ ਆ ਕੇ।
ਬਦਲ ਕਹਾ ਬਣਾਈ,
ਮਰੇ ਹੋਏ ਦਾ ਮੂੰਹ ਬਣਾ ਦੇਖਿਆ ਤੇਰਾ, ਨਾ ਤੇਰੇ ਪੁੱਤਰ ਨੇ ਨਾ ਤੇਰੀ ਘਰ ਵਾਲੀ ਨੇ, ਇਹ ਕੈਸੀ ਵਿਧ ਬਣਾ ਦਿੱਤੀ ਕੁਦਰਤ ਨੇ।
ਰਹੀਏ ਟਾਏ ਨਾ ਹਟਿਓ ਸਭ ਅਪਸਗਨ ਵਸਾਲੇ,
ਮੈਂ ਤਾਂ ਤੈਨੂੰ ਪਤੀ ਬਥੇਰਾ ਹਟਾ ਰਹੀ ਸੀ ਪਰ ਤੂੰ ਹਟਿਆ ਨਾ, ਮੈਂ ਤਾਂ ਤੈਨੂੰ ਕਹਿੰਦੀ ਸੀ ਵੀ ਸ਼ੱਕ ਬੱਜ ਗਈ ਹੈ, ਬਾਮ ਬਲੋਚਨ ਫਰਕ ਦੇਣ ਪਰ ਤੂੰ ਮੰਨਿਆ ਨਾ।
ਕਿਉਂ ਪਲ ਤੋਂ ਦੇਵੇ ਨਹੀਂ ਦੁੱਖ ਕੀਨ ਕਰਾਲੇ,
ਇਹ ਕਰਾਲੇ ਬਹੁਤੇ ਦੁੱਖ ਮਿਲ ਗਏ ਹਨ।
ਕਹਿ ਲਗ ਵਰਨੋ ਸੁਖ ਜਾਣ ਕੇ ਆਏ ਅਵਾਸਾ,
ਤੇ ਕਹਿੰਦੇ ਭਾਈ ਇੰਨਾ ਸ਼ੋਕ ਹੋਇਆ, ਭਾਈ ਸਾਹਿਬ ਕਹਿੰਦੇ ਕਹਾਂ ਲਗ ਵਰਨੋ ਸ਼ੋਕ ਜਾਣ ਕੇ ਆਏ ਅਵਾਸਾ, ਇਉਂ ਸਮਝ ਲਓ ਵੀ ਸ਼ੋਕ ਨੇ ਘਰ ਵਿੱਚ ਨਿਵਾਸ ਹੀ ਕਰ ਲਿਆ ਆ ਕੇ। ਬਹੁਤ ਹੀ ਸ਼ੌਕ ਕੀਤਾ ਭਾਵ
ਜਿਤਨੇ ਮੈਂ ਆਏ ਅਸਤ ਰੋਤ ਪਰ
ਸਵਾਸ ਭਰ ਭਰ ਕੇ ਰੋ ਰਹੇ ਜਦੋਂ ਅਸਥੀਆਂ ਆ ਗਈਆਂ
ਮਿਹਰਬਾਨ ਬਹੁਤ ਹੋਏ ਕਹਿ ਮਿਰਤ ਕਿਰਿਆ ਕਰਾਈ
ਰੋਂਦੇ ਹੋਏ ਨੇ ਮਿਰਤ ਕਿਰਿਆ ਕਰਾਈ
ਸਭ ਪਟਿਓ ਦਰਬ ਤੇ ਸੁਣਤੇ ਸਮਝਾਈ
ਤੇ ਕੁਛ ਗੁਰੂ ਘਰ ਦੀ ਰੀਤ ਵੀ ਕੀਤੀ ਬਾਕੀ ਤਾਂ ਸਾਰੀ ਬ੍ਰਹਮਦਾਰੀਓ ਕੀਤੀ ਹੈ ਥੋੜੀ ਜਿਹੀ ਰੀਤ ਗੁਰੂ ਘਰ ਦੀ ਕਿਹੜੀ ਜਿਹੜਾ ਸ਼ਬਦ ਪੜਾ ਲਿਆ ਕੀਰਤਨ ਕਰਾਇਆ ਥੋੜਾ ਜਾ
ਫਿਰ ਵੀ ਸੰਗਤ ਆਏ ਕਰ ਪੁਰ ਭਾਗ ਬਣਾਈ
ਫਿਰ ਇਹਨਾਂ ਦੀ ਸੰਗਤ ਇਕੱਠੀ ਹੋ ਗਈ ਜਿਹੜੇ ਗੁਰੂ ਘਰ ਤੋਂ ਵਿਛੜੇ ਹੋਏ ਨੇ ਇਹਨਾਂ ਨੇ ਲਹਿਦੇ ਸਾਸ ਜੀ ਚੇਲੇ ਬਣੇ ਹੋਏ ਉਹਨਾਂ ਨੇ ਆ ਕੇ ਪੱਗ ਬਣਾ ਦਿੱਤੀ ਹੈ ਦਸਤਾਰ ਬੰਦੀ ਹੋ ਗਈ ਮਿਹਰਬਾਨ
ਨੂੰ
ਜਦੋਂ ਫਿਰ ਪੱਗ ਬਣਾ ਦਿੱਤੀ ਭੋਗ ਸਾਸ ਜੀ ਪਾ ਲਿਆ ਸਾਰੀ ਮਿਰਤ ਕਿਰਿਆ ਹੋ ਗਈ ਕਹਿੰਦੇ ਹੁਣ ਸ਼ੋਕ ਨਾ ਕਰੋ ਜਿਹੜੀ ਤੁਹਾਡੇ ਪਿਤਾ ਨੇ ਤੁਹਾਡੀ ਡਿਊਟੀ ਲਾਈ ਹੈ ਉਹਦੇ ਬਾਰੇ ਸੋਚੋ ਜੋ ਤੁਹਾਨੂੰ ਅਕਲ ਦੇ ਕੇ ਗਏ ਹੈ ਤੁਸੀਂ ਲਾਹੌਰ ਕੰਨੀ ਰੁਖ ਕਰੋ ਉੱਥੇ ਬਾਦਸ਼ਾਹ ਉਡੀਕ ਰਿਹਾ ਚੰਦੂ ਉਡੀਕ ਰਿਹਾ ਗੁਰਤਾ ਗੱਦੀ ਲੈਣ ਦਾ ਟਾਈਮ ਹੈ ਤੇ ਇਹ ਫਿਰ ਸਿੱਖਿਆ ਨਾਲ ਵਾਲੇ ਸਿਖਾ ਰਹੇ ਹੈ ਜ਼ਿਆਦਾ ਤਾਂ ਨਾਲ ਦੀ ਕੰਮ ਖਰਾਬ ਕਰਦੇ ਹੁੰਦੇ ਆ ਸਾਧ ਸਿੰਘ ਜੀ ਜਿਹੜੇ ਅਕਲ ਦੀ ਗੱਲ ਨਾ ਕਹਿਣ ਇਹ ਹੁਣ ਸਿੱਖਿਆ ਦੇ ਰਹੇ ਹਨ ਜੇ ਹੁਣ ਤੂੰ ਇਹ ਤਾਂ ਨਿਬੜ ਗਿਆ ਕੰਮ ਸਾਰਾ ਵੀ ਹੁਣ ਤੂੰ ਚੱਲ ਉਹ ਗੱਲ ਐਸੀ ਛੋਟੀ ਸਿੱਖਿਆ ਸਾਧ ਸਿੰਘ ਜੀ ਬਰਸਨ ਕਾਰ ਉਹ ਕਰਸੀ ਹੈ ਤਾਂ ਉਹ ਕੁਛ ਲਾ ਕਹਿਤਾ ਤੇ ਰਮਾਇਣ ਦੇ ਅੰਦਰ ਇੱਕ ਤੁਕ ਬੜੀ ਸੋਹਣੀ ਦੇ ਨਾਲ ਮਿਲਦੀ ਹੈ ਕਹਿੰਦੇ ਸਾਖ ਪਸੰਦ ਨਾ ਦੇਈ ਵਿਧਾਤਾ ਹੇ ਮੇਰੇ ਪਰਮਾਤਮਾ ਮੈਨੂੰ ਕਿਤੇ ਭੁੱਲ ਕੇ ਵੀ ਸਾਖਾਂ ਦੀ ਸੰਗਤ ਨਾ ਹੋ ਜਾਏ ਇਹਦੇ ਨਾਲੋਂ ਤਾਂ ਤੇ ਭਲੋ ਨਰਕ ਮੈਂ ਬਾਤਾ ਨਰਕ ਚ ਤਾਂ ਭੇਜਦੀ ਜਾਣ ਨੂੰ ਕਹਿ ਰਿਹਾ ਪਰ ਕਿਸੇ ਸਾਖ ਦੀ ਸੰਗਤ ਨਾ ਹੋਵੇ ਸਾਖ ਪਸੰਦ ਨਾ ਦੇਈ ਵਿਧਾਤਾ ਤਾਂ ਤੇ ਭਲੋ ਨਰਕ ਮੈਂ ਬਸ ਨਰਕ ਚ ਰੱਖਣਾ ਚੰਗਾ ਕਬੀਰ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ ਉਹਨੇ ਬੈਠੇ ਕਾਈਏ ਪ੍ਰਗਟ ਹੋਏ ਨਾਲ ਜੈਸੇ ਤੋਂ ਲਸਣ ਖਾਏ ਮੌਤ ਕੇ ਸਭਾ ਮੈਂ ਬੈਠਾ ਪਰਗਟ ਪ੍ਰਗਟ ਹੈ ਦੁਰਗੰਧ ਨਹਿ ਦੁਰਤ ਦੁਰਾਈਏ ਭਾਈ ਗੁਰਦਾਸ ਸਾਹਿਬ ਕਹਿੰਦੇ ਹੈ ਇਉਂ ਸਾਖ ਜੀ ਭੈਣਿਆਂ ਦੀ ਭੈੜੀ ਵਾਸ਼ਨਾ ਹੁੰਦੀ ਹੈ ਤੇ ਇਸ ਪ੍ਰਕਾਰ ਉਹਨੂੰ ਸਿੱਖਿਆ ਦੇਣੀ ਆਰੰਭ ਕਰ ਦਿੱਤੇ
ਆਦਰ ਤੇ ਬਹਿਣ ਕਰ ਲੈਨੂੰ ਗੁਰਤਾ ਗਾਦੀ
ਤੇ ਆਪਣੇ ਤਾਇਆ ਜੀ ਦੇ ਚਾਚਾ ਜੀ ਦੇ ਕੋਲੋਂ ਬੈਰ ਕਰਕੇ ਗੁਰਤਾ ਗੱਦੀ ਲੈਣੀ ਹੈ ਤੂੰ ਤਕੜਾ ਹੋ ਇਹ ਸਿੱਖਿਆ ਦੇ ਰਹੇ ਹਨ
ਜੰਦੂ ਮਤਾ ਉਪਾਏ ਤੇ ਤੋ ਕੀਜੈ ਸਾਜੀ
ਉਹ ਯਤਨ ਕਰੂਗਾ ਇਹਨਾਂ ਨੂੰ ਮਾਰ ਕੇ ਤੈਨੂੰ ਗੁਰਤਾ ਗੱਦੀ ਦੇ ਦੇਊਗਾ ਇਸ ਕਰਕੇ ਹੌਸਲਾ ਰੱਖ
ਮਰਤ ਕਰੋ ਤੁਮ ਤੋਂ ਪਿਤਾ ਇਹ ਸੁਣੋ ਸੰਦੇਸ਼ਾ
ਮਰਨ ਵੇਲੇ ਤੇਰੇ ਪਿਤਾ ਨੇ ਕੀ ਕਿਹਾ ਇਹ ਸੰਦੇਸ਼ਾ ਸੁਣ ਲੈ ਮਰਨ ਵੇਲੇ ਹਰ ਪਿਤਾ ਆਪਣੇ ਪੁੱਤਰ ਨੂੰ ਚੰਗੀਆਂ ਗੱਲਾਂ ਸਿਖਾਉਂਦਾ ਹੈ ਸਾਡੇ ਧਰਮੀ ਬਾਪੂ ਨੇ 52 ਗੱਲਾਂ ਸਿਖਾਈਆਂ ਸਾਨੂੰ ਜਦੋਂ ਸ਼ਰੀਰ ਤੇ ਆ ਗਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦੱਖਣ ਦੀ ਧਰਤੀ ਹਜ਼ੂਰ ਸਾਹਿਬ ਇੱਕ ਇੱਕ ਸਿੱਖਿਆ ਸਾਧ ਸਿੰਘ ਹਿਰਦੇ ਚ ਫਸਾਉਣ ਵਾਲੀ ਉਹਦੇ ਚ ਕੋਈ ਐਸੀ ਸਿੱਖਿਆ ਨੀ ਸਾਧ ਸਿੰਘ ਜਿਹੜੀ ਰੱਬ ਦੇ ਨਾਲ ਨਾ ਜੁੜਦੀ ਹੋਵੇ ਸਾਰੀ ਸ਼ੁਭ ਸਿੱਖਿਆ ਦਿੱਤੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸੋ ਇਸ ਤਰ੍ਹਾਂ ਸਾਧ ਸੰਗਤ ਉਹਨੂੰ ਇਹ ਕਹਿ ਰਹੇ ਨੇ ਵੀ ਤੈਨੂੰ ਜਿਹੜੀ ਸਿੱਖਿਆ ਦਿੱਤੀ ਹੈ ਸੁਣੋ ਸੰਦੇਸ਼ਾ ਉਹ ਸੰਦੇਸ਼ਾ ਸੁਣਨਾ ਪੜੋ ਸੁਣਿਓ
ਪੁੱਤਰ ਪਾਰ ਜਾ ਮੈਂ ਕਲੇਸਾ
ਉਹ ਸੁਣਿਆ ਸੰਦੇਸ਼ਾ ਪੁੱਤਰ ਨੇ ਵੀ ਸੁਣਿਆ ਭਾਰ ਜਾ ਇਸਤਰੀ ਨੂੰ ਕਹਿੰਦੇ ਉਹਨੇ ਵੀ ਸੁਣਿਆ ਉਹ ਰਲੈਤ ਕਲੇਸ਼ਾ ਹਿਰਦੇ ਚ ਬੜਾ ਭਾਰੀ ਕਲੇਸ਼ ਅਸ਼ਾਂਤੀ ਹੈ ਅਸ਼ਾਂਤੀ ਫੈਲ ਗਈ ਹਿਰਦੇ ਵਿੱਚ
ਮਿਹਰਬਾਨ ਮਨ ਮਾਨ ਕੇ ਮੋਹ ਡਰ ਰਹਿ ਪੌਣ
ਮਿਹਰਬਾਨ ਮਨ ਦੇ ਵਿੱਚ ਮਨ ਕਰਕੇ ਮੌਨ ਚੁੱਪ ਕਰ ਗਿਆ ਇਹ ਧਾਰ ਕਰਕੇ ਆਪਣੇ ਘਰ
ਕਹਿੰਦਾ
ਗੁਰੂ ਦਾ ਬਣ ਲਈ ਮੈਂ ਤਿਆਰ ਹੈ ਪਰ ਬਣੂਗਾ ਕਿਵੇਂ ਕਿਹੜੇ ਯਤਨ ਨਾਲ ਗੁਰੂ ਮੈਨੂੰ ਬਣਾਉਣਗੇ ਕਿਵੇਂ ਬਣਾ ਦੇਣਗੇ ਇੰਨੇ ਲੋਕ ਗੁਰੂ ਅਰਜਨ ਸਾਹਿਬ ਨੂੰ ਮੰਨਣ ਲੱਗ ਪਏ ਨੇ ਇਹ ਕਿਵੇਂ ਹੋਊਗਾ ਇਹ ਸੰਸਾ ਵੀ ਹੈ ਬਣੂਗਾ ਜਾਂ ਨਹੀਂ ਬਣੂਗਾ ਇੱਥੇ ਇਹ ਅਧਿਆਸ ਸਮਾਪਤ ਹੁੰਦਾ ਸਾਧ ਸਿੰਘ ਜੀ ਕੱਲ ਨੂੰ ਜਿਸ ਪ੍ਰਕਾਰ ਅਗਲਾ ਸਾਧ ਸਿੰਘ ਜੀ ਅਧਿਆਸ ਹੈ ਇੱਧਰ ਸ਼ੋਕ ਹੋ ਰਿਹਾ ਉੱਧਰ ਚੰਦੂ ਅੜੀਕ ਰਿਹਾ ਹੈ ਜਹਾਂਗੀਰ ਦੇ ਨਾਲ ਕਿਵੇਂ ਇਹਨਾਂ ਦਾ ਮਿਲਾਪ ਹੋਣਾ ਕਿਸ ਤਰ੍ਹਾਂ ਦਾ ਇਤਿਹਾਸ ਹੈ ਉਹ ਹੁਣ ਗੁਰੂ ਕਿਰਪਾ ਕਰੇ ਅੱਜ ਤੋਂ ਸਾਧ ਸਿੰਘ ਜੀ ਅਰਦਾਸ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋ ਗਿਆ ਇਹ ਪੂਰਾ ਇੱਕ ਹਫ਼ਤਾ ਆਪ ਜੀ ਦੀ ਸੇਵਾ ਇੱਥੇ ਮੈਨੂੰ ਇਸ ਗੱਲ ਦੀ ਬੜੀ ਇੱਥੇ ਆ ਕੇ ਪ੍ਰਸੰਨਤਾ ਹੁੰਦੀ ਹੈ ਕਿ ਇੱਥੋਂ ਦੇ ਮੁੱਖ ਸੇਵਾਦਾਰ ਸੈਕਟਰੀ ਸਾਹਿਬ ਮੈਨੇਜਮੈਂਟ ਦੇ ਮੈਂਬਰ ਇਹ ਸਾਰੇ ਹੀ ਕਥਾ ਦੇ ਵਿੱਚ ਵੀ ਆ ਕੇ ਹਾਜ਼ਰੀ ਜਦੋਂ ਬੇਵਾਜ ਹੋਏ ਤਾਂ ਗੱਲ ਵੱਖਰੀ ਵੀ ਕਿਤੇ ਨਾ ਹੀ ਚਾਹੀਦੀ ਇਹ ਗੁਰਮੁਖ ਆਪ ਵੀ ਆ ਕੇ ਸੁਣਦੇ ਹੈ ਇਸ ਤਰ੍ਹਾਂ ਦੇ ਸਾਧ ਸੀ ਬਾਕੀ ਦੀਆਂ ਕਮੇਟੀਆਂ ਨੂੰ ਵੀ ਇਹ ਗੁਣ ਧਾਰਨ ਕਰਨਾ ਚਾਹੀਦਾ ਇਹਨਾਂ ਦੇ ਕੋਲ ਇਹ ਚੰਗਾ ਗੁਣ ਹੈ ਗੁਰਮੁਖ ਮਹਾਰਾਜ ਸਾਹਿਬ ਕਿਰਪਾ ਕਰੋ ਭਾਈ ਆਓ
ਇੱਥੇ ਸਮਾਪਤੀ ਹੈ ਭੁੱਲਾਂ ਚੁੱਕਾਂ ਦੀ।
ਹੇ
ਅਚੁੱਤ ਹੇ ਪਾਰ ਬ੍ਰਹਮ ਅਵਨਾਸ਼ੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ, ਹੇ ਗੋਬਿੰਦ ਹੇ ਗੁਣ ਜਾਪੈ ਸਦਾ ਉਪਦੇਸ਼, ਹੇ ਅਪਰਮ ਪਰ ਹਰ ਹਰੇ ਰਹਿ ਹੋਵਨ, ਹੇ ਸੰਤ ਕੈ ਸਦਾ ਸੰਗ ਨਿਦਾਰਾਇਆ ਦਾ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਰਾ ਕੋ ਜੀਐ ਪਰੋਏ, ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸ ਨਾਨਕ ਬੋਧਨ, ਏਕ ਅੱਖਰ ਹਰ ਮਨ ਵਸ ਨਾਨਕ ਬੋਧਨ ਨਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।